ਵਾਹਿਗੁਰੂ ਸਾਹਿਬ ਜੀਓ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉਂ ਬਲ ਬਲ ਜਾਹੂੰ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਵਿਛੁਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਧਰਮਾ ਦੇ ਠਾਡੇ ਦਰਬਾਰ ਧਰਮਾ ਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਵਾੜ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਉ ਅਨ ਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋਂ ਖੋਜੰਤੀਆ ਇਸ ਦਾਸ ਪਿਆਰੇ ਸਿਰ ਥਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ ਨੈਣ ਹਮਾਰੇ ਪ੍ਰਿਯਰੰਗ ਰੰਗਾਰੇ ਇੱਕ ਤਿਲ ਭੀ ਨਾ ਤੀਰੀ ਜੈ ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਾਦੋਂ ਸ਼ਬਦੋਂ ਬਾਹਰਾ ਅਕਥ ਕਥਾ ਕਿਉਂ ਜਿਹ ਬਾ ਜਾਣੈ पुस्तत निंदा बाहरा कथनी बदनी विच नायाने गंध स्पर्श अगोचरा नास सास हैरत हैराने वर्णो चिहनो बाहरा दृष्ट अदृष्ट न ध्यान तिंगाने निरालंब अवलंब विण धरती अगास निवास विडाने साध संगत सच खंड है निरंकार गुर शब्द सिंजाने कुदरत कादर नो कुर्बाने कुदरत कादर नो कुर्बाने वाहिगुरु जी का खालसा वाहिगुरु जी की फतेह। सतगुरु गरीब नवाज दसां पातशाहियां दे प्रतख स्वरूप सर्व कला समर्थ गुरु वाणी स्वरूप अकाल मूरत सच्चे पातशाह जी दी हजूरी विच सुभायमान सत्कार योग साध संगत जीओ आप जी बड़े प्यार सहित शाम दे सजे हुए दरबार विच हाजरी भर के सतगुरु पातशाह जी दीआं खुशियां प्राप्त कर रहे हो। अज दे इस प्रसंग विच भाई गुरदास साहब उन्हां दे बचन जो कि 16वीं वार विच 12 और 13 नंबर पौड़ियां विच भाई गुरदास जी ने जिन्हां नूं गुरु साहब ने गुरमत दी कुंजी कहा है जिन्हां ने आप गुरु ग्रंथ साहब पातशाह जी दा स्वरूप अपने हत्थां नाल लिखिया ते एक एक अखर नूं ध्यान नाल वेख्या ते एक एक अखर नूं समझिया जाणिया ते अंदर भी टिकाया। हुण इह कुदरती तौर ते अज दा जिहड़ा शब्द है भावें मैं उन्हां कोई गहराई विच जाऊंगा जिन्हां को जिस विशे तक आप जी सुनोगे क्योंकि धर्म दे दो अंग ने एक धर्म है पंथक एक है सख्शी। सख्शी का मतलब जो निजी तौर पर जिहड़ा सिख कमाई करता है अपने अंदर वह उहदा निजी तजर्बा है वह बाहर नहीं दिसदा उहदी कोई व्याख्या नहीं। पंथक जिहड़े कारज ने नजर आउंदे ने दीवान सज गया ये ढाडी वारां गाईयां गईयां कथा हो गई कीर्तन हो गया नगर कीर्तन हो गया लंगर लग गए ये सारा पंथक धर्म है। पंथक ये दो चीजां ध्यान नाल सुनना और जे इन्हां दो चीजां नूं ध्यान नाल ना सुनिया असीं उत्थे ही अड़के रह जांगे जिथे काजी रहे सन ते जिथे ब्राह्मण रहे सन क्योंकि मर्यादा उन्हां कोल भी है सी। जिथे जोगी अड़े हुए सन गुरु साहब ने उन्हां दा नाम लिया है कोई बोधी ते तिलक तक सीमित सी कोई रोजे ते नमाज तक सीमित सी ते कोई कन्ना विच मुंदरा पा के उन्हूं समझ लैंदा सी मैं सिरे ते लग गया। ये पंथक रस्ता है इथों तक बंदा इउं कह लवो एक नक्शा मिल जाएगा उसनूं धर्म दा भी उन्हें रब तक किवें जाना है। ये राह है सिर्फ सिख्या जांदा जिथों तुरना अगे है ते भाई गुरदास जी दूजा जीवन है सख्शी। सख्शी का मतलब जो शख्सियत दे विच है जेड़े गुरसिख ने गुरु ग्रंथ साहब जी की सिक्खी नूं कमाया है ਪਹਿਲਾਂ ਉਹਨੇ ਪੰਥ ਧਾਰਨ ਕੀਤਾ, 10 ਪਾਤਸ਼ਾਹੀਆਂ ਦਾ ਬਾਹਰੀ ਸਰੂਪ, ਕਿਉਂਕਿ ਇਹ ਚੇਤੇ ਰੱਖਣਾ, ਪਹਿਲਾਂ ਪੰਥ ਸੀ ਤੇ ਗ੍ਰੰਥ ਬਾਅਦ ਵਿੱਚ ਆਇਆ। ਇਹ ਵੀ ਸੱਚ ਹੈ ਵੀ ਗ੍ਰੰਥ ਤੱਕ ਜਾਣ ਵਾਸਤੇ ਪੰਥ ਵਿੱਚ ਆਉਣਾ ਪਏਗਾ, ਰਾਹ ਵਿੱਚ। ਪੰਥ ਦੇ ਅਰਥ ਨੇ ਮਰਿਆਦਾ। ਇਹ ਇਕੱਲਾ ਨਹੀਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿੱਦਣ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਸੀ 1708 ਵਿੱਚ, ਉਸ ਦਿਨ ਨਹੀਂ ਸੀ ਇਕੱਲਾ ਕਿਹਾ ਵੀ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਪਹਿਲਾਂ ਪੰਥ ਕਿਹਾ ਸੀ, ਬਾਅਦ ਵਿੱਚ ਕਿਹਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹਦਾ ਮਤਲਬ ਪਹਿਲੀ ਕਲਾਸ ਪਾਸ ਹੋਵੇਗੀ ਤੇ ਦੂਜੀ ਵਿੱਚ ਐਡਮਿਸ਼ਨ ਮਿਲੇਗੀ, ਪੰਥ ਵਿੱਚ ਆਏਗਾ ਤੇ ਗ੍ਰੰਥ ਤੱਕ ਜਾਏਗਾ, ਸਿੱਧਾ ਨਹੀਂ ਜਾ ਸਕਦਾ, ਪੰਥ ਵਿੱਚ ਆਉਣਾ ਪਏਗਾ। ਇਹ ਰਾਹ ਦੱਸਿਆ, ਔਰ ਇਕੱਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਹੀਂ ਦੱਸਿਆ, ਇੱਕ ਹੋਰ ਇਤਿਹਾਸਕ ਘਟਨਾ 2 ਮਿੰਟਾਂ ਵਿੱਚ ਕਹਿ ਦਿਆਂ, ਤਾਂ ਕਿ ਸਾਨੂੰ ਪਤਾ ਲੱਗ ਜਾਏ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਹ ਪੂਰਾ ਹੈ ਕਿ ਅੱਧਾ ਕਰ ਰਹੇ ਹਾਂ, ਕਿਤੇ ਅਸੀਂ ਟਾਈਮ ਨਾ ਖਰਾਬ ਕਰ ਲਈਏ। ਇਹੀ ਗੱਲ ਗੁਰੂ ਨਾਨਕ ਦੇਵ ਜੀ ਨੇ ਜਿੱਦਣ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਬਣਾਇਆ, ਉਦਣ ਵੀ ਇੱਕ ਸ਼ਬਦ ਕਿਹਾ ਸੀ ਅੱਗੇ ਖਲੋ ਕੇ, ਜਦੋਂ ਗੁਰਬਾਣੀ ਦੀ ਜਿਹੜੀ ਪੋਥੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਉਹ ਗੁਰੂ ਅੰਗਦ ਦੇਵ ਜੀ ਦੇ ਹੱਥਾਂ ਤੇ ਰੱਖੀ, ਇਹ ਗ੍ਰੰਥ ਸੀ। ਇੱਕ ਹੋਰ ਚੀਜ਼ ਦਿੱਤੀ ਸੀ ਗੁਰੂ ਨਾਨਕ ਦੇਵ ਜੀ ਨੇ, ਆਪਣਾ ਕਮਰ ਕੱਸਾ ਖੋਲ ਕੇ ਭਾਈ ਲਹਿਣੇ ਨੂੰ ਕਮਰ ਕੱਸਾ ਕਰ ਦਿੱਤਾ ਗੁਰੂ ਅੰਗਦ ਦੇਵ ਜੀ। ਕਿਸੇ ਪੁੱਛਿਆ ਜੀ ਇਹ ਕੀ, ਮੇਨ ਤਾਂ ਤੁਹਾਡਾ ਸਿਧਾਂਤ ਤੇ ਗੁਰਬਾਣੀ ਹੈ ਨਾ, ਗੁਰਬਾਣੀ ਤੁਸੀਂ ਰੱਬ ਕੋਲੋਂ ਲੈ ਕੇ ਆਇਓ, ਪਰ ਆ ਕਮਰ ਕੱਸਾ ਕਾਹਦਾ? ਕਹਿੰਦੇ ਮੈਂ ਕਮਰ ਕੱਸਾ ਵੀ ਰੱਬ ਕੋਲੋਂ ਲੈ ਕੇ ਆਇਆ, ਪੰਥ ਵੀ ਲੈ ਕੇ ਆਇਆ ਤੇ ਗ੍ਰੰਥ ਵੀ ਲੈ ਕੇ ਆਇਆ, ਪਰ ਉਹ ਪੰਥ ਕਿਹੜਾ ਹੈ? ਉਹ ਪੰਥ ਸੰਸਾਰਿਕ ਨਹੀਂ, ਕਰਮਾਂ ਕਾਂਡਾਂ ਦਾ ਨਹੀਂ ਹੈ। ਔਰ ਸ਼ਬਦ ਕਹਿ ਸਨ ਪੁਰਖਾ ਪਾਰ ਬ੍ਰਹਮ ਕਾ ਪੰਥ ਕਰਨਾ, ਪੁਰਖਾ ਦਾ ਮਤਲਬ ਗੁਰੂ ਅੰਗਦ ਦੇਵ ਜੀ ਨੂੰ ਕਹਿ ਵੀ ਤੁਸੀਂ ਇਕੱਲਾ ਗ੍ਰੰਥ ਨਹੀਂ ਕਰਨਾ, ਤੁਸੀਂ ਪਾਰ ਬ੍ਰਹਮ ਕਾ ਪੰਥ ਵੀ ਚਲਾਉਣਾ ਹੈ। ਪੰਥ ਦਾ ਅਰਥ ਸੰਗਤ ਦੇ ਨਾਲ ਮਿਲ ਕੇ ਚੱਲਣਾ, ਪੰਥ ਤੋਂ ਬਿਨਾਂ ਗ੍ਰੰਥ। ਇਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਤੇ ਪੰਥ ਦੇ ਰਾਹੀਂ ਜੁੜ ਸਕਦੇ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਧਰਮ ਤੱਕ ਜਾਣਾ ਪੰਥ ਦੀ ਵਰਤੋਂ ਕਰਕੇ। ਪਰ ਜਿਹੜੀ ਮੈਂ ਗੱਲ ਕਰ ਰਿਹਾ ਸੀ, ਹਰ ਇੱਕ ਧਰਮ ਨੇ ਜਿਹੜੀ ਗਲਤੀ ਕੀਤੀ ਉਹ ਅਸੀਂ ਵੀ ਕੀਤੀ ਹੈ। ਉਹ ਗਲਤੀ ਇਹ ਵੀ ਅਸੀਂ ਪੰਥਕ ਤੇ ਹੋ ਗਏ, ਅਸੀਂ ਧਾਰਮਿਕ ਨਹੀਂ ਹੋਏ। ਧਰਮ ਵੱਖਰੀ ਚੀਜ਼ ਹੈ। ਧਰਮ ਉਹਨੂੰ ਕਹਿੰਦੇ ਵੀ ਇੱਕ ਸਿੱਖ ਨਾਮ ਦੀ ਅਭਿਆਸ ਦੀ ਕਮਾਈ ਕਰਕੇ ਆਪਣੀ ਸੁਰਤ ਨੂੰ ਸ਼ਬਦ ਤੱਕ ਲੈ ਗਿਆ ਤੇ ਉੱਥੋਂ ਰਸ ਆਉਣ ਲੱਗ ਪਿਆ, ਰਸ ਡਿੱਗਣ ਲੱਗ ਪਿਆ, ਉੱਥੋਂ ਸਵਾਦ ਰਸ ਆਨੰਦ ਪ੍ਰਾਪਤ ਕਰਦਾ, ਉਹਦੇ ਨਾਲ ਉਹਦਾ ਤਨ ਮਨ ਸਾਰਾ ਸ਼ਰਸ਼ਾਰ ਭਿੱਜ ਗਿਆ। ਹੁਣ ਇਸ ਬੰਦੇ ਨੂੰ ਪਾਬੰਦੀਆਂ ਲਾ ਕੇ ਕੰਧਾਂ ਵਿੱਚ ਕੈਦ ਕਰਕੇ ਨਹੀਂ ਰੱਖਣਾ ਪਏਗਾ ਵੀ ਤੂੰ ਧਰਮੀ ਰਹੀਂ, ਕਿਉਂਕਿ ਸੰਸਾਰ ਦੇ ਰਸ ਤੋਂ ਵੱਡਾ ਰਸ ਮਿਲ ਗਿਆ। ਅੱਜ ਬੜੀ ਵੱਡੀ ਚਿੰਤਾ ਹੈ। ਅੱਜ ਅਸੀਂ ਡਰੇ ਹੋਏ ਹਾਂ ਕਿ ਕਿਤੇ ਸਾਡਾ ਧਰਮ ਨਾ ਖੁੱਸ ਜਾਏ। ਹਰ ਇੱਕ ਨੂੰ ਡਰ ਹੈ। ਉਹ ਡਰ ਕਿਉਂ ਹੈ? ਕਿਉਂਕਿ ਸੰਸਾਰ ਦਾ ਰਸ ਖਿੱਚ ਪਾ ਰਿਹਾ, ਸੰਸਾਰ ਖਿੱਚੀ ਜਾ ਰਿਹਾ ਮਨੁੱਖ। ਇਹ ਸਦੀ ਪਦਾਰਥ ਦਾ ਸਿਰਾ ਹੈ, ਪਦਾਰਥ ਖਿੱਚੀ ਜਾਂਦਾ ਹਰ ਇੱਕ ਨੂੰ, ਧਰਮੀ ਨੂੰ ਵੀ ਸੰਸਾਰੀ ਨੂੰ ਵੀ, ਮਾਇਆ ਖਿੱਚ ਰਹੀ ਆਪਣੇ ਵੱਲ ਔਰ ਬਿਨਾਂ ਦੰਦਾਂ ਤੋਂ ਖਾਈ ਜਾ ਰਹੀ। ਗੁਰੂ ਅਮਰਦਾਸ ਕਹਿੰਦੇ ਨੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜੱਗ ਖਾਇਆ। ਪਤਾ ਵੀ ਨਹੀਂ ਲੱਗਦਾ ਕਦੋਂ ਬੰਦਾ ਖਾਧਾ ਜਾਂਦਾ, ਦੰਦ ਹੀ ਕੋਈ ਨਹੀਂ, ਉਸਦੇ ਆਵਾਜ਼ ਹੀ ਨਹੀਂ ਆਉਂਦੀ। ਮਨਮੁਖ ਖਾਧੇ ਗੁਰਮੁਖ ਉਭਰੇ, ਜਿੰਨੀ ਸੱਚ ਨਾਮ ਚਿੱਤ ਲਾਇਆ, ਬਿਨ ਨਾਵੈ ਜੱਗ ਕਮਲਾ ਫਿਰੈ। ਗੁਰੂ ਅਮਰਦਾਸ ਜੀ ਕਹਿੰਦੇ ਸਾਰਾ ਸੰਸਾਰ ਕਮਲਾ, ਬਿਨ ਨਾਵੈ ਜੱਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਕਹਿੰਦੇ ਨੇ ਜੇ ਤੂੰ ਕੱਲਾ ਪੰਥਕ, ਤੈਨੂੰ ਧਰਮ ਦਾ ਰਸ ਨਹੀਂ ਮਿਲਿਆ, ਜਿਹਨੂੰ ਬਾਣੀ ਵਿੱਚ ਕਿਹਾ, ਜਿਹਨੂੰ ਬਾਬਾ ਫਰੀਦ ਕਹਿੰਦਾ ਹੈ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਰੱਬ ਦੇ ਨਾਮ ਦਾ ਰਸ ਨਹੀਂ ਆਇਆ, ਕਿਉਂਕਿ ਨਾਮ ਨੂੰ ਜਪਿਆ ਨਹੀਂ, ਨਾਮ ਨੂੰ ਹੰਡਾਇਆ ਨਹੀਂ, ਨਾਮ ਨੂੰ ਧਾਰਨ ਨਹੀਂ ਕੀਤਾ, ਅੰਦਰ ਰਸ ਉੱਥੋਂ ਆਇਆ ਨਹੀਂ। ਇੱਧਰੋਂ ਦੁਨੀਆ ਤੇ ਤਿਆਗ ਦਿੱਤੀ, ਉੱਧਰੋਂ ਕੁਝ ਮਿਲਿਆ ਨਹੀਂ, ਇਸ ਕਰਕੇ ਅੰਦਰ ਡੂੰਘੇ ਥਾਂ ਤੇ ਦੁਨੀਆ ਦੀ ਖਿੱਚ ਬਣੀ ਹੋਈ, ਉਹ ਨਿਕਲਦੀ ਨਹੀਂ। ਉਹ ਤਾਂ ਨਿਕਲੇਗੀ ਜੇ ਵੱਡਾ ਰਸ ਮਿਲੇਗਾ। ਵੱਡਾ ਰਸ ਮਿਲੇਗਾ ਨਾਮ ਦੇ ਅਭਿਆਸ ਨਾਲ, ਸਾਧ ਸੰਗਤ ਦੁਆਰਾ ਕਮਾਈ ਕਰਕੇ। ਤੇ ਜਿੰਨਾ ਚਿਰ ਉਹ ਰਸ ਨਹੀਂ ਮਿਲਦਾ, ਧਰਮੀ ਬੰਦਾ ਕੱਚਾ ਹੈ, ਕੱਚੀ ਕੰਧ ਵਰਗਾ ਹੈ, ਤੇ ਕੱਚੀ ਕੰਧ ਦਾ ਕੋਈ ਪਤਾ ਨਹੀਂ, ਜੇ ਖੜੀ ਰਹੇ ਤੇ 50 ਸਾਲ ਕੱਢ ਵੀ ਜਾਏ ਤੇ ਜੇ ਹਨੇਰੀ ਆਏ ਤੇ ਕਿਤੇ ਵੀ ਡਿੱਗ ਸਕਦੀ ਹੈ, ਕਿਉਂਕਿ ਅੱਗੋਂ ਮਿਲਿਆ ਨਹੀਂ। ਉਹ ਅਵਸਥਾ ਹੋਰ ਸੀ ਜਿਹੜੀ ਗੁਰੂ ਰਾਮਦਾਸ ਜੀ ਨੇ ਕਹੀ ਕਿ ਜੇ ਸਭ ਧਰਤੀ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨਾ ਪਾਇਆ ਰਾਮ। ਗੁਰੂ ਰਾਮਦਾਸ ਜੀ ਕਹਿੰਦੇ ਵੀ ਮੈਨੂੰ ਇੱਕ ਐਸੀ ਅਵਸਥਾ ਮਿਲ ਗਈ ਹੈ, ਕਹਿੰਦੇ 2-4-10 ਕਿਲੋ ਸੋਨੇ ਦੀ ਗੱਲ ਛੱਡੋ, ਸਾਹਮਣੇ ਸਾਰੀ ਜ਼ਮੀਨ ਸੋਨੇ ਦੀ ਬਣਾ ਦਿਓ, ਸਾਰੀ ਜ਼ਮੀਨ, ਪਰ ਕਹਿੰਦੇ ਛੋਟੀ ਚੀਜ਼ ਰਹਿ ਜਾਏਗੀ, ਮੈਨੂੰ ਖਿੱਚ ਨਹੀਂ ਸਕੇਗੀ। ਕਿਉਂ? ਕਹਿੰਦੇ ਮੇਰੇ ਕੋਲ ਨਾਮ ਦੀ ਦਾਤ ਗੁਰੂ ਅਮਰਦਾਸ ਜੀ ਨੇ ਦੇ ਦਿੱਤੀ ਹੈ ਤੇ ਸੋਨਾ ਉਹਦੇ ਤੋਂ ਛੋਟਾ ਹੋ ਗਿਆ। ਸੋਨਾ ਛੋਟਾ ਤਾਂ ਹੋਇਆ ਜੇ ਵੱਡਾ ਰਸ ਮਿਲਿਆ। ਜੇ ਵੱਡਾ ਰਸ ਨਹੀਂ ਮਿਲਿਆ ਤੇ ਬੰਦਾ ਹੁਣ ਰਾਹ ਤੇ ਜਾ ਰਿਹਾ, ਜੇ ਤੇ ਪਿੱਛੋਂ 4 ਬੰਦੇ ਵਹਿੰਦੇ ਨੇ, ਅੱਗੇ 1,000 ਰੁਪਇਆ ਪਿਆ ਹੈ, ਆਲਿਓ ਦੁਆਲਿਓ ਵਹਿੰਦਾ, ਵੀ ਜੇ ਤਾਂ ਕੋਈ ਵੇਖਦਾ ਤੇ ਫਿਰ ਤੇ ਧਰਮੀ ਬਣ ਜਾਈਏ, ਜੇ ਨਹੀਂ ਵਹਿੰਦਾ ਤੇ ਫਿਰ ਖਿੱਚ ਹੈ ਉਹਦੇ ਵਿੱਚ, ਉਹ ਇੱਕ ਸਮਾਜਿਕ ਪਾਬੰਦੀ ਏ, ਉਹਦੇ ਵਿੱਚ ਮਨ ਫਸਿਆ ਹੋਇਆ। ਔਰ ਇਹ ਜਿਹੜੀ ਚੀਜ਼ ਸੀ ਯੋਗ ਮਤ ਦੇ ਲੋਕਾਂ ਕੋਲੋਂ ਵੀ ਅੰਦਰੋਂ ਨਿਕਲੀ ਨਹੀਂ, ਜਿਨ੍ਹਾਂ ਨੇ ਸਾਸ ਚੜਾ ਕੇ ਆਪਣੇ 10ਵੇਂ ਦੁਆਰੇ ਦੇ ਵਿੱਚ ਸਮਾਧੀਆਂ ਲਾ ਲਈਆਂ ਸਨ। ਧਿਆਨ ਦੇਣਾ, ਮੈਂ ਇੱਕ ਦੋ ਉਦਾਹਰਣਾਂ ਦਿਆਂਗਾ, ਮਤ ਕੋਈ ਸਮਝੇ। ਅੱਜ ਕੱਲ੍ਹ ਬੜਾ ਰਿਵਾਜ ਚੱਲਿਆ 10ਵੇਂ 11ਵੇਂ ਦੁਆਰੇ ਦਾ, ਜਿੰਨਾ ਚਿਰ ਅੰਦਰ ਦੀ ਸ਼ੁੱਧੀ ਨਹੀਂ ਉਹਨਾਂ ਚਿਰ ਦੁਆਰੇ ਭਾਵੇਂ 10 ਛੱਡ ਕੇ 20 ਖੋਲ ਦਿਓ, ਅੰਦਰਲੀ ਮੈਲ ਨਹੀਂ ਨਿਕਲਣੀ। ਪੜ੍ਹੋ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ, ਪ੍ਰਭਾਤੀ ਰਾਗ, ਮਨ ਨਿਰਮਲ ਨਹੀਂ 10ਵੇਂ ਦੁਆਰ, ਉਹ ਇੱਕ ਕਿਰਿਆ ਯੋਗ ਦੀ। ਗੁਰੂ ਸਾਹਿਬ ਨੇ ਕਿਹਾ ਤੂੰ ਅੰਦਰ ਨੂੰ ਸ਼ੁੱਧ ਕਰ, ਤੇਰੇ ਸਾਰੇ ਰੋਮ ਖੁੱਲ ਜਾਣਗੇ, ਤੂੰ ਦੁਆਰਿਆਂ ਦੀ ਛੱਡ ਦੇ। ਗੁਰਮੁਖ ਰੋਮ, ਰੋਮ ਹਰ ਧਿਆਵੈ। ਪਰਮਾਰਥ ਦੇ ਬਾਰੇ ਸਾਡੇ ਵਿੱਚ ਬਹੁਤ ਭੁਲੇਖੇ ਨੇ, ਸਾਧਨਾ ਦੇ ਬਾਰੇ ਬੜੇ ਭੁਲੇਖੇ ਪਾਏ ਜਾਂਦੇ। ਨਿੱਤ ਨਵਾਂ ਗਰੁੱਪ ਪੈਦਾ ਹੋ ਰਿਹਾ, ਨਿੱਤ ਨਵਾਂ, ਉਹ ਆਪਣੀ ਗੱਲ ਕਰਦਾ। ਮੈਂ ਦੋ ਉਦਾਹਰਣਾਂ ਦੇਣੀਆਂ ਚਾਹੁੰਦਾ ਕਿ ਜਿੰਨਾ ਚਿਰ ਮਨ ਦੀ ਪਵਿੱਤਰਤਾ ਗੁਰੂ ਕੇ ਸ਼ਬਦ ਦੁਆਰਾ ਸੁਭਾਅ ਸ਼ੁੱਧ ਨਹੀਂ ਹੁੰਦਾ ਅੰਦਰੋਂ, ਉਹਨਾਂ ਚਿਰ ਭਾਵੇਂ ਸਮਾਧੀਆਂ ਲੱਗ ਜਾਣ, ਭਾਵੇਂ ਕੁਝ ਹੋ ਜਾਏ, ਭਾਵੇਂ ਜਿੰਨੇ ਮਰਜ਼ੀ ਸਵਾਸ ਖਿੱਚ ਖਿੱਚ ਕੇ ਕਰ ਲਈਏ, ਉੱਥੇ ਗੱਲ ਕੁਝ ਨਹੀਂ ਆਉਣੀ। ਧਿਆਨ ਦੇਣਾ, ਚੰਗਾ ਜੇ ਕਿਸੇ ਨੂੰ ਸਹਾਇਤਾ ਦੇ ਚੀਜ਼। ਗੁਰੂ ਨਾਨਕ ਦੇਵ ਜੀ ਇੱਕ ਪਰਬਤ ਤੇ ਖੜੇ ਨੇ, ਸਿੱਧਾਂ ਦਾ ਇੱਕ ਬਹੁਤ ਵੱਡਾ ਇਕੱਠ ਹੈ, ਹੈਰਾਨ ਹੋ ਗਿਆ ਵੀ ਇਹ ਕਿਵੇਂ ਆਏ ਇੱਥੇ ਸੁਮੇਰ ਪਰਬਤ। ਤਾਂ ਜੋਗੀਆਂ ਨੇ ਆਪਸ ਵਿੱਚ ਸਲਾਹ ਕੀਤੀ ਵੀ ਇਹ ਨਾਨਕ ਲੱਗਦੇ ਨੇ, ਬੜੇ ਪ੍ਰਸਿੱਧ ਸਨ ਗੁਰੂ ਨਾਨਕ ਸਾਹਿਬ ਜੀ ਆਪਣੇ ਸਮੇਂ ਦੇ ਵਿੱਚ, ਕਹਿੰਦੇ ਉਹ ਲੱਗਦੇ। ਤੇ ਜਿਹੜਾ ਉਹਨਾਂ ਦਾ ਵੱਡਾ ਸੀ ਨਾ, ਉਹ ਕਹਿੰਦੇ ਵੀ ਜੇ ਸਾਡੇ ਚੇਲੇ ਬਣ ਜਾਣ, ਸਾਡਾ ਨਾਂ ਬੜਾ ਚੱਲੇਗਾ ਦੁਨੀਆਂ ਦੇ ਵਿੱਚ, ਕਿਉਂਕਿ ਇਹਨਾਂ ਦਾ ਨਾਂ ਬੜਾ ਹੈ, ਇਹ ਸ਼ੁਰੂ ਤੋਂ ਚੱਲਦਾ ਰਿਹਾ। ਅੱਜ ਵੀ ਕਹਿੰਦੇ ਫਲਾਣੇ ਬੰਦੇ ਦਾ ਨਾਂ ਬੜਾ, ਉਹਨੂੰ ਲਿਆਓ ਖਿੱਚ ਕੇ, ਆਪਣਾ ਨਾਂ ਚੱਲ ਜਾਏਗਾ ਦੁਨੀਆਂ ਵਿੱਚ। ਉਹਨਾਂ ਨੇ ਵਿਚਾਰ ਕੀਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਸਿੱਧੀ ਮਨੈ ਵਿਚਾਰਿਆ, ਸਾਰੇ ਸਿੱਧਾਂ ਨੇ ਮਨ ਵਿੱਚ ਵਿਚਾਰ ਕੀਤੀ ਵੀ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਇਹ ਜਿਹੜਾ ਬੱਚਾ ਯਾਨੀ ਕਿ ਬਾਲਾ, ਕਿਉਂਕਿ ਉਹਨਾਂ ਸਿੱਧਾਂ ਦੀ ਉਮਰ ਤੇ 200-400-500-600 ਸਾਲ ਸੀ, ਜਟਾ ਸਨ ਵੱਡੀਆਂ ਵੱਡੀਆਂ ਬੁੱਢੇ ਹੋ ਚੁੱਕੇ ਸਨ, ਪਰ ਗੁਰੂ ਸਾਹਿਬ ਦੀ ਉਮਰ ਘੱਟ ਸੀ, ਇਹਨਾਂ ਨੂੰ ਬੱਚਾ ਕਹਿੰਦੇ ਸੀ ਅਜੇ ਸਰੀਰ ਵੱਲੋਂ ਵੇਖਦੇ। ਕਹਿੰਦੇ ਸਿੱਧੀ ਮਨੈ ਵਿਚਾਰਿਆ, ਆਪਸ ਵਿੱਚ ਵਿਚਾਰ ਕਰਦੇ ਨੇ ਵੀ ਇਹਨਾਂ ਦਾ ਨਾਂ ਬੜਾ ਚੱਲਦਾ ਦੁਨੀਆਂ ਵਿੱਚ, ਕਿਉਂਕਿ ਉਸ ਵਕਤ ਦਾ, ਉਸ ਸਦੀ ਦਾ, 15ਵੀਂ ਸਦੀ ਦਾ ਸਭ ਤੋਂ ਜਿਹੜੀ ਮਸ਼ਹੂਰ ਸ਼ਖਸੀਅਤ ਹੈ ਉਸ ਧਰਤੀ ਤੇ ਦੁਨੀਆਂ ਵਿੱਚ, ਇਤਿਹਾਸ ਵਿੱਚ, ਉਹ ਗੁਰੂ ਨਾਨਕ ਦੇਵ ਜੀ ਨੇ। ਕੋਈ ਐਸਾ ਥਾਂ ਨਹੀਂ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਨਾਂ ਨਹੀਂ ਸੀ ਚੱਲਦਾ, ਸਾਰੇ ਲੋਕ ਜਾਣਦੇ ਸੀ। ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਦਰਸ਼ਨ ਦਾ ਮਤਲਬ ਹੁੰਦਾ ਪੰਥ, ਕਿਵੇਂ ਇਹ ਸਾਡੇ ਧਰਮ ਵਿੱਚ ਆ ਜਾਏ, ਸਾਡੇ ਪੰਥ ਵਿੱਚ ਯੋਗੀ ਬਣ ਜਾਏ। ਪੁੱਛਿਆ ਜੀ ਕਿਉਂ ਆਪਣੇ ਵਿੱਚ ਰਲਾਉਣਾ ਚਾਹੁੰਦੇ ਹੋ? ਕਹਿਣ ਲੱਗੇ ਐਸਾ ਜੋਗੀ ਕਰੀ ਮੈਂ ਹਮਰੇ ਪੰਥ ਕਰੇ ਉਜਿਆਲਾ। ਜੇ ਇਹ ਜੋਗੀ ਸਾਡੇ ਵਿੱਚ ਰਲ ਗਿਆ ਨਾ, ਗੁਰੂ ਨਾਨਕ ਦੇਵ ਜੀ ਵੱਲ ਇਸ਼ਾਰਾ ਕਰਕੇ, ਕਹਿੰਦੇ ਸਾਡਾ ਧਰਮ ਬੜਾ ਚੱਲੇਗਾ ਦੁਨੀਆਂ 'ਚ। ਸਤਿਗੁਰੂ ਨੂੰ ਬੁਲਾ ਕੇ ਲਿਆਏ ਤੇ ਸਿੱਧਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਵਿਖਾਉਣ ਵਾਸਤੇ ਵੀ ਸਾਡੇ ਵਿੱਚ ਕਿੰਨੀ ਕੁ ਤਾਕਤ ਹੈ। ਮੈਂ ਗੱਲ ਕਰ ਰਿਹਾ ਸੀ ਸੰਸਾਰ ਤੇ ਉਹਨਾਂ ਤੋਂ ਵੀ ਨਹੀਂ ਛੁੱਟਿਆ ਜਿਹੜੇ ਘਰ ਛੱਡ ਕੇ ਪਰਬਤਾਂ ਤੇ ਬੈਠੇ ਰਹੇ, 400-400 ਸਾਲ ਚੌਂਕੜੇ ਲਾ ਲਾ ਕੇ ਸਮਾਧੀਆਂ ਲਾਈਆਂ ਤੇ ਅੰਦਰ 10ਵੇਂ ਦੁਆਰੇ ਵੀ ਖੁੱਲ ਗਏ ਤੇ ਇੜਾ ਪਿੰਗਲਾਂ ਵੀ ਖੁੱਲ ਗਈਆਂ ਤੇ 6 ਚੱਕਰ ਵੀ ਖੁੱਲ ਗਏ, ਸਾਰਾ ਕੁਝ ਖੁੱਲ ਗਿਆ। ਉਹਨਾਂ ਦੀ ਹਾਲਾਤ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਪਤਾ ਲੱਗ ਜਾਏ ਸਿੱਖੀ ਦੀ ਸਾਧਨਾ ਕੀ ਹੈ, ਅਸੀਂ ਗਲਤ ਰਾਹ ਤੇ ਨਾ ਭਟਕੀਏ। ਸਿੱਖੀ ਦੀ ਸਾਧਨਾ ਹੈ ਕਿ ਅੱਜ ਭਾਈ ਗੁਰਦਾਸ ਜੀ, ਜੇ ਤੁਹਾਨੂੰ ਟਾਈਮ ਲੱਗੇ ਤੇ ਗੁਰਮਤ ਸਾਧਨਾ ਨਾਮ ਦੀ ਸਾਧਨਾ ਕੀ ਹੈ ਤੇ ਪ੍ਰਾਪਤੀ ਕੀ ਹੈ, ਤੁਸੀਂ 12ਵੀਂ ਪੌੜੀ 16ਵੀਂ ਵਾਰ ਦੀ ਪੜ੍ਹ ਸਕਦੇ ਹੋ, ਜਿਹਦੇ ਵਿੱਚ ਸਾਫ਼ ਕਰ ਦਿੱਤਾ ਭਾਈ ਗੁਰਦਾਸ ਜੀ ਨੇ ਵੀ ਪਰਮਾਰਥ ਦੀ ਪ੍ਰਾਪਤੀ ਦਾ ਸੰਬੰਧ ਸਰੀਰ ਤੱਕ ਸੀਮਿਤ ਨਹੀਂ। ਇਹ ਉਦੋਂ ਪ੍ਰਾਪਤੀ ਹੁੰਦੀ ਜਦੋਂ ਸਰੀਰ ਤੋਂ ਅੱਗੇ ਲੰਘ ਜਾਂਦਾ ਬੰਦਾ, ਸਰੀਰ ਉੱਥੇ ਹੈ ਹੀ ਨਹੀਂ ਹੈ। ਜਦੋਂ ਗੁਰੂ ਸਾਹਿਬ ਨੂੰ ਬੁਲਾਇਆ ਨਾ, ਸਾਰੇ ਬੈਠ ਗਏ ਉੱਥੇ, ਬੜੀ ਵੱਡੀ ਵਿਚਾਰ ਗੋਸ਼ਟੀ ਹੋਈ ਸਿੱਧਾਂ ਦੇ ਨਾਲ। ਸਿੱਧਾਂ ਨੇ ਕਿਹਾ ਵੀ ਇਹਨਾਂ ਨੂੰ ਪ੍ਰਭਾਵਿਤ ਕਰੀਏ, ਕੁਝ ਵਿਖਾਈਏ। ਤੇ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਨਾਥ ਸੀ ਨਾ, ਉਹਨੇ ਆਪਣੇ ਕੋਲ ਪਿਆ ਹੋਇਆ ਇੱਕ ਭਾਂਡਾ ਚੁੱਕਿਆ, ਉਹਨੂੰ ਖੱਪਰ ਕਹਿੰਦੇ ਸੀ, ਭੀਖ ਮੰਗਣ ਵਾਲਾ ਖੱਪਰ ਉਹਦਾ ਨਾਮ ਸੀ। ਖੱਪਰ ਦਿੱਤਾ ਨਾਥ ਜੀ, ਗੁਰੂ ਨਾਨਕ ਦੇਵ ਜੀ ਨੂੰ ਉਹ ਭਾਂਡਾ ਦੇ ਦਿੱਤਾ ਉਸ ਨਾਥ ਨੇ, ਸਭ ਤੋਂ ਵੱਡੇ ਜੋਗੀ ਨੇ। ਤੇ ਨਾਲ ਕਿਹਾ ਜੀ ਨਾਨਕ, ਉਹ ਸਾਹਮਣੇ ਥੋੜੀ ਦੂਰ ਤੇ ਇੱਕ ਪਾਣੀ ਦਾ ਤਲਾਬ ਹੈ, ਉੱਥੋਂ ਪਾਣੀ ਭਰ ਕੇ ਲਿਆਓ। ਸਤਿਗੁਰੂ ਅੰਤਰਜਾਮੀ ਪਾਤਸ਼ਾਹ ਸਨ, ਪਤਾ ਲੱਗ ਗਿਆ ਵੀ ਸਿੱਧ ਆਪਣੀਆਂ ਰਿੱਧੀਆਂ ਸਿੱਧੀਆਂ ਦਿਖਾ ਕੇ ਸਾਨੂੰ ਆਪਣੇ ਵਿੱਚ ਮਿਲਾਉਣਾ ਚਾਹੁੰਦੇ ਨੇ, ਤਾਕਤ ਵਿਖਾ ਕੇ। ਗੁਰੂ ਸਾਹਿਬ ਨੇ ਉਹ ਖੱਪਰ ਫੜਿਆ, ਭਾਂਡਾ ਫੜ ਲਿਆ। ਭਾਈ ਮਰਦਾਨਾ ਜੀ ਨਾਲ ਸਨ, ਉੱਠੇ, ਕਹਿੰਦੇ ਜੀ ਦੱਸੋ ਕੀ ਲਿਆਉਣਾ। ਕਹਿੰਦੇ ਪਾਣੀ ਲਿਆਉਣਾ। ਪਾਣੀ ਦਾ ਤਲਾਬ ਸੀ ਥੋੜੀ ਦੂਰ, ਪਾਣੀ ਭਰਿਆ ਹੋਇਆ। ਗੁਰੂ ਸਾਹਿਬ ਉੱਥੇ ਚਲੇ ਗਏ। ਜਦੋਂ ਉੱਥੇ ਜਾ ਕੇ ਵੇਖਿਆ ਨਾ, ਤੇ ਸਿੱਧਾਂ ਨੇ ਆਪਣੀ ਰਿੱਧੀ ਸਿੱਧੀ ਦੀ ਵਰਤੋਂ ਕੀਤੀ, ਕਿਉਂਕਿ ਇਹ ਇੱਕ ਵਿਗਿਆਨ ਹੈ। ਜਦੋਂ ਬੰਦਾ ਪਰਮਾਤਮਾ ਵੱਲ, ਧਰਮ ਵਾਲੇ ਪਾਸੇ ਅੰਦਰ ਥੋੜੀ ਜਿਹੀ ਇਕਾਗਰਤਾ ਬਣਾਉਂਦਾ ਹੈ, ਤੇ ਉਹਦੇ ਵਿੱਚ ਤਾਕਤਾਂ ਸਰੀਰ ਦੇ ਵਿੱਚ ਹੀ ਪਈਆਂ ਹੋਈਆਂ ਨੇ ਬਹੁਤ ਸਾਰੀਆਂ। ਉਹ 9 ਨਿਧੀਆਂ ਨੇ ਤੇ 18 ਸਿੱਧੀਆਂ ਨੇ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ। ਇਹ ਉਹਦੇ ਕੋਲ ਵੀ ਜਾਂਦੀਆਂ ਨੇ ਜਿਹੜਾ ਸਿਮਰਨ ਕਰਦਾ ਹੈ। ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ, 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਪਰ ਗੁਰਸਿੱਖ ਇਹਨਾਂ ਦਾ ਲੋਭ ਨਹੀਂ ਕਰਦਾ। ਸਿੱਧਾਂ ਨੇ ਆਪਣੀ ਸ਼ਕਤੀ ਦੇ ਨਾਲ ਉੱਥੋਂ ਪਾਣੀ ਸੁਖਾ ਦਿੱਤਾ ਤੇ ਉਹ ਸਾਰਾ ਤਲਾਬ, ਬੜੇ ਬੜੇ ਕੀਮਤੀ ਹੀਰਿਆਂ, ਜਵਾਹਰਾਤਾਂ, ਜੰਜੀਰੀਆਂ ਪਈਆਂ ਹੋਈਆਂ ਨੇ, ਕੜੇ ਪਏ ਹੋਏ ਨੇ, ਚਮਕਾਂ ਪੈਂਦੀਆਂ ਨੇ, ਹੀਰੇ ਚਮਕਦੇ ਨੇ, ਉਹ ਸਾਰਾ ਤਲਾਬ ਜਦੋਂ ਹੀਰਿਆਂ ਨਾਲ ਭਰ ਦਿੱਤਾ ਤੇ ਗੁਰੂ ਸਾਹਿਬ ਗਏ, ਉਹਨਾਂ ਵੇਖਿਆ, ਵਿਖਾਇਆ ਤਾਂ ਸੀ ਵੀ ਲੋਭ ਵਿੱਚ ਆ ਕੇ ਹੀਰੇ ਚੁੱਕ ਕੇ ਜੇਬਾਂ ਵਿੱਚ ਪਾਉਣਗੇ, ਜਦੋਂ ਜੇਬਾਂ ਵਿੱਚ ਪਾਉਣਗੇ ਤੇ ਉੱਤੋਂ ਜਾ ਕੇ ਫੜ ਲਵਾਂਗੇ, ਸਾਡੇ ਅੱਗੇ ਝੁੱਕ ਜਾਣਗੇ, ਸਾਡੇ ਪੰਥ ਵਿੱਚ ਆ ਜਾਣਗੇ। ਕਹਿੰਦੇ ਜਦੋਂ ਹੀਰੇ ਵੇਖੇ ਨਾ ਗੁਰੂ ਸਾਹਿਬ ਨੇ, ਹੁਣ ਉੱਥੇ ਹੀਰਿਆਂ ਦੀ ਕਿਹੜੀ, ਹੀਰਿਆਂ ਦਾ ਉੱਥੇ ਕੀ ਅਸਰ, ਕਿਉਂਕਿ ਉਹਨਾਂ ਹੀਰਿਆਂ ਦੇ ਪਿੱਛੇ ਉਹ ਡਿੱਗਦਾ ਜਿਹਦੇ ਕੋਲ ਅੰਦਰਲਾ ਹੀਰਾ ਨਹੀਂ ਆਇਆ। ਮੈਂ ਜਿਹੜਾ ਵਿਸ਼ਾ ਲੈ ਰਿਹਾ, ਜੇ ਸਾਡੇ ਕੋਲ ਅੰਦਰ ਨਾਮ ਦਾ ਹੀਰਾ ਹੋਇਆ ਤੇ ਤਾਂ ਸੰਸਾਰ ਛੁੱਟੇਗਾ, ਨਹੀਂ ਤੇ ਸੰਸਾਰ ਨਹੀਂ ਛੁੱਟੇਗਾ ਕਦੇ। ਸਾਡੇ ਕੋਲ ਧਰਮ ਹੋਇਆ, ਸਾਡੇ ਕੋਲ ਨਾਮ ਦਾ ਅਭਿਆਸ ਹੋਏਗਾ, ਸੰਸਾਰ ਨੇ ਤਾਂ ਛੁੱਟਣਾ ਹੈ। ਇੱਥੋਂ ਤ੍ਰਿਕੁਟੀ ਵਿੱਚੋਂ ਦਿਮਾਗ ਦੀ ਸੋਚ ਦੇ ਨਾਲ ਸੰਸਾਰ ਨਹੀਂ ਛੁੱਟ ਸਕਦਾ, ਇਹ ਸਾਡੀਆਂ ਵਿਚਾਰਾਂ ਨੇ ਸਿਰ। ਜਦੋਂ ਗੁਰੂ ਸਾਹਿਬ ਨੇ ਵੇਖਿਆ ਬਾਬਾ ਆਇਆ ਪਾਣੀਏ, ਭਾਈ ਗੁਰਦਾਸ ਜੀ ਕਹਿੰਦੇ ਬਾਬਾ ਜੀ ਉੱਥੇ ਆਏ ਜਿੱਥੇ ਪਾਣੀ ਕਿਹਾ ਸੀ ਉਹਨਾਂ ਨੇ ਲਿਆਓ। ਪਰ ਜਦੋਂ ਉੱਥੇ ਆ ਕੇ ਵੇਖਿਆ, ਡਿੱਠੇ ਰਤਨ ਜਵੇਹਰ ਲਾਲਾ, ਇੱਥੇ ਤਾਂ ਹੀਰੇ ਪਏ ਹੋਏ ਨੇ, ਪਾਣੀ ਤੇ ਹੈ ਨਹੀਂ। ਫਿਰ ਆਇਆ ਗੁਰਨਾਥ ਜੀ, ਫਿਰ ਆਇਆ ਗੁਰੂ ਸਾਹਿਬ ਵਾਪਸ ਆ ਗਏ ਉਹ ਲੈ ਕੇ ਖੱਪਰ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਤੇ ਹੀਰੇ ਬੜੇ ਨੇ। ਕਹਿੰਦੇ ਮਰਦਾਨਿਆ ਤੈਨੂੰ ਪਤਾ ਨਹੀਂ ਕੀ ਚੱਲ ਰਿਹਾ। ਵਾਪਸ ਆ ਗਏ ਖਾਲੀ ਤੇ ਨਾਥ ਜੀ ਅੱਗੇ ਉਡੀਕ ਰਹੇ ਸਨ ਵੀ ਇਹ ਲੋਭੀ ਹੋ ਕੇ ਹੀਰੇ ਚੁੱਕਣਗੇ। ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਆਇਆ ਮੁੜ ਨਾਥ ਜੀ ਪਾਣੀ ਠੌਰ ਨਹੀਂ ਤਿਸ ਤਾਲਾ, ਕਹਿੰਦੇ ਉੱਥੇ ਤਾਂ ਪਾਣੀ ਹੈ ਨਹੀਂ, ਲਿਆਵਾਂ ਕਿੱਥੋਂ। ਤੇ ਸਿੱਧ ਕਹਿੰਦੇ ਵੀ ਉੱਥੇ ਕੀ ਵੇਖਿਆ ਤੁਸੀਂ? ਗੁਰੂ ਸਾਹਿਬ ਕਹਿੰਦੇ ਪੱਥਰ ਪਏ ਸੀ। ਸਿੱਧਾਂ ਨੂੰ ਇੰਜ ਲੱਗਾ ਵੀ ਇਹਨਾਂ ਨੂੰ ਹੀਰਿਆਂ ਦੀ ਪਹਿਚਾਣ ਨਹੀਂ। ਕਹਿਣ ਲੱਗੇ ਨਾਨਕ ਉਹ ਪੱਥਰ ਨਹੀਂ, ਤੈਨੂੰ ਪਤਾ ਨਹੀਂ ਉਹ ਅਰਬਾਂ ਕਰੋੜਾਂ ਦਾ ਇੱਕ ਇੱਕ ਹੀਰਾ ਹੈ, ਤੈਨੂੰ ਉਹਨਾਂ ਦੀ ਕੀਮਤ ਦਾ ਨਹੀਂ ਪਤਾ। ਸਤਿਗੁਰੂ ਕਹਿੰਦੇ ਸਿੱਧੋ ਮੈਨੂੰ ਉਹਨਾਂ ਦੀ ਕੀਮਤ ਦਾ ਪਤਾ, ਪਰ ਜਿਹੜਾ ਹੀਰਾ ਮੈਨੂੰ ਰੱਬ ਨੇ ਦਿੱਤਾ ਹੈ ਉਹਦੀ ਕੀਮਤ ਇਹਨਾਂ ਤੋਂ ਬਹੁਤ ਵੱਡੀ ਹੈ, ਇਸ ਲਈ ਇਹਨਾਂ ਦੀ ਕੀਮਤ ਮੈਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਕਹਿਣ ਲੱਗੇ ਉਹ ਬੜੇ ਕੀਮਤੀ ਨੇ। ਤੇ ਸਤਿਗੁਰੂ ਕਹਿੰਦੇ ਫਿਰ ਜੇ ਹੀਰੇ ਇਕੱਠੇ ਕਰਨੇ ਸਨ ਫਿਰ ਉੱਥੇ ਸੰਸਾਰ ਵਿੱਚ ਰਹਿੰਦੇ, ਬਿਜ਼ਨਸ ਕਰ ਲੈਂਦੇ, ਹੀਰੇ ਤੇ ਬਿਜ਼ਨਸਮੈਨ ਵੱਡੇ ਨੇ ਉਹਨਾਂ ਕੋਲ ਬੜੇ ਨੇ, ਇੱਥੇ ਕੀ ਕਰਨਾ ਹੈ? ਪੱਥਰਾਂ ਤੇ ਬਹਿ ਬਹਿ ਕੇ ਗਿੱਟੇ ਤੁਸੀਂ ਰਗੜ ਦਿੱਤੇ ਆਪਣੇ, ਚੌਂਕੜੀਆਂ ਲਾ ਲਾ ਕੇ, ਸਮਾਧੀਆਂ ਲਾ ਲਾ ਕੇ, ਦਸਵੇਂ ਦੁਆਰੇ ਖੋਲ੍ਹੇ, ਅੱਠਵੇਂ ਖੋਲ੍ਹੇ, ਤੇ ਕੀ ਮਿਲਿਆ? ਹੀਰੇ ਇਕੱਠੇ ਕੀਤੇ ਜੀ, ਹੋਰ ਕੀ ਹੈ? ਇਹ ਤਾਂ ਦੁਨੀਆਂ ਵਿੱਚ ਵੀ ਹੈ, ਕੋਈ ਨਵਾਂ ਹੀਰਾ ਲੱਭਿਆ ਦੁਨੀਆਂ ਤੋਂ ਵੱਖਰਾ? ਜਿਹੜਾ ਇੱਕ ਤੁਹਾਨੂੰ ਅਸੀਮ ਨਸ਼ੇ ਵਿੱਚ ਲੈ ਜਾਏ ਜਿੱਥੇ ਕੋਈ ਦੁੱਖ ਨਹੀਂ ਜਾਂਦਾ, ਜਿਹੜਾ ਲਗਾਤਾਰ ਇੱਕ ਐਸੀ ਦੁਨੀਆ ਜਿੱਥੋਂ ਤੱਕ ਮੌਤ ਦਾ ਹੱਥ ਵੀ ਨਹੀਂ ਪੈਂਦਾ, ਕੋਈ ਇਸ ਤਰ੍ਹਾਂ ਦਾ ਹੀਰਾ ਲੱਭਿਆ? ਸਿੱਧਾਂ ਦਾ ਸਿਰ ਝੁੱਕ ਗਿਆ। ਸਤਿਗੁਰੂ ਦਾ ਇਸ਼ਾਰਾ ਸੀ, ਕਹਿੰਦੇ ਘਰ ਛੱਡ ਕੇ ਵੀ ਆਏ ਹੋ, ਸਮਾਧੀਆਂ ਵੀ ਲਾਈਆਂ ਨੇ, ਸਾਰਾ ਕੁਝ ਕੀਤਾ, ਪਰ ਡੂੰਘੇ ਥਾਂ ਤੇ ਅੰਦਰਲੇ ਹਿੱਸੇ ਵਿੱਚ ਰੱਬ ਦੇ ਪਿਆਰ ਤੋਂ ਬਿਨਾਂ ਅਜੇ ਵੀ ਸੰਸਾਰ ਦੀ ਮੈਲ ਤੁਹਾਡੇ ਮਨ ਵਿੱਚ ਟਿਕੀ ਹੋਈ ਏ, ਆਪਣਾ ਜੀਵਨ ਤੁਸੀਂ ਖਰਾਬ ਕਰ ਲਿਆ। ਸਤਿਗੁਰੂ ਨੇ ਕਹਿੰਦੇ ਉਹ ਖੱਪਰ ਸੀ ਨਾ ਜਿਹੜਾ ਉਸ ਥਾਂ ਤੇ ਜ਼ਮੀਨ ਤੇ ਵਗਾ ਕੇ ਤੋੜ ਦਿੱਤਾ, ਉਹਦੇ ਕਈ ਟੁਕੜੇ ਹੋ ਗਏ। ਕਹਿਣ ਲੱਗੇ ਤੁਸੀਂ ਗੁੱਸੇ ਵਿੱਚ ਆ ਗਏ, ਅਸੀਂ ਸੁਣਿਆ ਸੀ ਤੁਸੀਂ ਕ੍ਰੋਧ ਵਿੱਚ ਨਹੀਂ ਆਉਂਦੇ। ਹਜ਼ੂਰ ਕਹਿੰਦੇ ਅਸੀਂ ਕ੍ਰੋਧ ਵਿੱਚ ਨਹੀਂ ਆਏ, ਅਸੀਂ ਤੁਹਾਡਾ ਸਿਧਾਂਤ ਤੋੜ ਦਿੱਤਾ, ਝੂਠਾ ਹੈ ਤੁਹਾਡਾ ਸਿਧਾਂਤ, ਖਤਮ ਕਰ ਦਿੱਤਾ। ਫਿਰ ਉਹਨਾਂ ਨੇ ਇੱਕ ਹੋਰ ਚੀਜ਼ ਦਿੱਤੀ, ਕਹਿੰਦੇ ਤੁਸੀਂ ਕਹਿੰਦੇ ਉਹ ਨਾਮ ਜਪਣਾ, ਵੰਡ ਕੇ ਛਕਣਾ ਤੇ ਧਰਮ ਦੀ ਕਿਰਤ ਕਰਨੀ, ਕਹਿੰਦੇ ਨੇ ਇੱਕ ਤਿਲ ਦਿੱਤਾ। ਤਿਲ ਛੋਟਾ ਜਿਹਾ ਹੁੰਦਾ, ਤਿਲਾਂ ਦਾ ਤੇਲ ਤੁਸੀਂ ਵੇਖਿਆ ਹੋਣਾ, ਛੋਟਾ ਜਿਹਾ ਇੱਕ ਤਿਲ ਦਿੱਤਾ ਉਹਨਾਂ ਨੇ। ਕਹਿਣ ਲੱਗੇ ਜੇ ਤੁਸੀਂ ਵੰਡ ਕੇ ਛਕਣ ਦੀ ਗੱਲ ਕਰਦੇ ਹੋ ਤੇ ਆਹ ਤਿਲ ਸਾਰਿਆਂ ਦੇ ਵਿੱਚ ਵੰਡ ਕੇ ਵਿਖਾਓ। ਉੱਥੇ 500 ਬੰਦਾ ਬੈਠਾ ਸੀ, ਸਾਰਿਆਂ ਵਿੱਚ ਕਿਵੇਂ ਵੰਡੋਗੇ? ਦਿਸਦਾ ਵੀ ਏ, ਪਰ ਗੁਰੂ ਸਾਹਿਬ ਜਿੰਨੀ ਬੁੱਧੀ ਕਿਹਦੇ ਕੋਲ ਹੈ? ਜਦੋਂ ਉਹਨਾਂ ਨੇ ਕਿਹਾ ਵੀ ਇਹਨੂੰ ਵੰਡ ਕੇ ਦਿਖਾਓ ਤਿਲ ਨੂੰ, ਤੇ ਗੁਰੂ ਸਾਹਿਬ ਕਹਿੰਦੇ ਵੀ ਤੁਹਾਡੇ ਕੋਲ ਡੰਡਾ ਤੇ ਕੁੰਡਾ ਹੋਵੇਗਾ ਸ਼ਰਦਾਈ ਬਣਾਉਣ ਵਾਲਾ, ਕਿਉਂਕਿ ਇਹਨਾਂ ਲੋਕਾਂ ਕੋਲ ਚੀਜ਼ਾਂ ਹੁੰਦੀਆਂ, ਸ਼ਰਦਾਈ ਘੋਟ ਕੇ ਪੀਂਦੇ ਸੀ, ਤੁਹਾਡੇ ਕੋਲ ਹੈ? ਕਹਿੰਦੇ ਹੈ। ਉਹ ਡੰਡਾ ਤੇ ਕੁੰਡਾ ਲੈ ਕੇ ਆਉਂਦਾ ਤੇ ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿੰਦੇ ਭਾਈ ਮਰਦਾਨਾ ਜੀ ਇਹਦੇ ਵਿੱਚ ਪਾਓ ਪਾਣੀ, ਭਰੋ ਇਹਨੂੰ ਕੁੰਡੇ ਨੂੰ। ਇਹਦੇ ਵਿੱਚ ਪਾਣੀ ਪਾਇਆ ਤੇ ਉਸ ਪਾਣੀ ਦੇ ਵਿੱਚ ਤਿਲ ਸਿੱਟ ਦਿੱਤਾ ਤੇ ਡੰਡਾ ਲੈ ਕੇ ਉਹਨੂੰ ਰਗੜਿਆ ਜਿਵੇਂ ਸ਼ਰਦਾਈ ਬਣਾਈ ਦੀ। ਜਦੋਂ ਉਹਨੂੰ ਰਗੜਿਆ ਉਹ ਤਿਲ ਸਾਰਾ ਰਗੜਿਆ ਗਿਆ ਤੇ ਸਾਰੇ ਪਾਣੀ ਵਿੱਚ ਰਲ ਗਿਆ। ਹਜ਼ੂਰ ਕਹਿੰਦੇ ਨੇ ਲਾ ਲਓ ਪੰਗਤਾਂ ਸਾਰਿਆਂ ਨੂੰ ਵਰਤਾ ਦਿੰਦੇ ਹਾਂ। ਤਿਲ ਸਿਰ ਝੁੱਕ ਗਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਇਸ ਗੁਰੂ ਨਾਨਕ ਨੂੰ ਕੌਣ ਝੁਕਾ ਸਕਦਾ ਹੈ? ਸਤਿਗੁਰੂ ਨੇ ਕਿਹਾ ਜੇ ਅੰਦਰੋਂ ਵੰਡਣ ਵਾਲੇ ਹੋਵੋਗੇ ਤੇ ਤਿਲ ਵੀ ਵੰਡਿਆ ਜਾਣਾ ਹੈ, ਤੇ ਜੇ ਤੁਹਾਡੇ ਮਨ ਵਿੱਚ ਬੇਈਮਾਨੀ ਹੋਈ ਤੇ ਢੇਰ ਲੱਗੇ ਹੋਣੇ ਨੇ ਵੰਡਿਆ ਫਿਰ ਵੀ ਨਹੀਂ ਜਾਣਾ, ਕੱਲਾ ਕੱਲਾ ਲੁਕੋ ਕੇ ਬੈਠਾ ਹੈ, ਲੁਕੋਇਆ ਨਾ ਹਰ ਇੱਕ ਨੇ। ਤੇ ਭਾਈ ਗੁਰਦਾਸ ਜੀ ਨੇ ਫਿਰ ਸਤਿਗੁਰਾਂ ਦੇ ਪਿਆਰ ਦੇ ਵਿੱਚ ਜਦੋਂ ਸਾਰਿਆਂ ਨੇ ਫਿਰ ਉਸਤਤ ਕੀਤੀ ਉਹਨਾਂ ਯੋਗੀਆਂ ਨੇ ਗੁਰੂ ਸਾਹਿਬ ਦੇ ਇਸ ਤਰ੍ਹਾਂ ਦੇ ਸਿਧਾਂਤ ਵੇਖ ਕੇ, ਤੇ ਭਾਈ ਸਾਹਿਬ ਬੜੇ ਪਿਆਰ ਵਿੱਚ ਕਹਿੰਦੇ ਕਿਹੜਾ ਚੱਲੇ ਗੁਰੂ ਦੀ ਚਾਲਾ, ਕਿਹੜਾ ਚੱਲੇ ਗੁਰੂ ਦੀ ਚਾਲਾ, ਕਿਹੜਾ ਚੱਲੇ। ਕਿਹੜਾ ਚੱਲੇ ਗੁਰੂ ਦੀ ਚਾਲਾ, ਕਿਹੜਾ ਚੱਲੇ ਗੁਰੂ ਦੀ ਚਾਲਾ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ। ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਉਹ ਕਮਾਈ ਕਿਹੜੀ ਹੈ ਜਿਹਨੂੰ ਸਿੱਧਾਂ ਨੇ ਵੀ ਧੰਨ ਕਿਹਾ? ਉਹ ਕਮਾਈ ਇਹ ਸੀ, ਦੋ ਚੀਜ਼ਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਦਿਖਾ ਦਿੱਤੀਆਂ, ਕਹਿੰਦੇ ਇਹ ਹੀਰੇ ਠੀਕ ਹੈ ਸੰਸਾਰ ਦੇ ਵਿੱਚ ਹੈਣ, ਪਰ ਇੱਕ ਹੀਰਾ ਤੁਹਾਡੇ ਵਿੱਚ, ਐਸੋ ਹੀਰਾ ਨਿਰਮਲ ਨਾਮ, ਵਾਹਿਗੁਰੂ ਦਾ ਨਾਮ ਸਾਰਿਆਂ ਦੇ ਜ਼ਿੰਦਗੀ ਦੇ ਵਿੱਚ ਹੈ, ਅੰਦਰ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਅੰਦਰ ਹੀਰੇ ਤੇ ਹੈਨ ਪਰ ਆਪਾਂ ਲੱਭਣੇ ਨੇ। ਸਾਡੀ ਆਦਤ ਤੇ ਮਿੱਟੀ ਇਕੱਠੀ ਕਰਨੀ, ਮਿੱਟੀ ਖਾਣੀ, ਮਿੱਟੀ ਵਿੱਚ ਜੀਵਨ ਬਤੀਤ ਕਰ ਦੇਣਾ। ਗੁਰੂ ਸਾਹਿਬ ਕਹਿੰਦੇ ਇੰਨਾ ਵੱਡਾ ਹੀਰਾ ਕੀਮਤੀ ਜੀਵਨ ਤੈਨੂੰ ਮਿਲਿਆ, ਤੂੰ ਮਿੱਟੀ ਵਿੱਚ ਜ਼ਿੰਦਗੀ ਰੋਲ ਦਿੱਤੀ ਸਾਰੀ, ਇੱਕ ਇੱਕ ਸਵਾਸ ਲਾ ਦਿੱਤਾ ਇਸ ਮਿੱਟੀ ਵਿੱਚ, ਤੇ ਜਿਨ੍ਹਾਂ ਨੂੰ ਅੰਦਰੋਂ ਹੀਰਾ ਮਿਲਿਆ, ਬਾਹਰਲੇ ਹੀਰੇ ਉਹਨਾਂ ਨੂੰ ਕਦੀ ਪ੍ਰਭਾਵਿਤ ਨਹੀਂ ਕਰ ਸਕੇ, ਉਹਨਾਂ ਨੂੰ ਕਦੀ ਖਰੀਦ ਨਹੀਂ ਸਕੇ। ਮੈਂ ਫਿਰ ਉਹ ਵਿਸ਼ੇ ਤੇ ਬੇਨਤੀ ਕਰਨੀ ਚਾਹੁੰਦਾ, ਜਿਸ ਧਰਮੀ ਬੰਦੇ ਕੋਲ ਅੰਦਰਲਾ ਨਾਮ ਦਾ ਹੀਰਾ ਨਹੀਂ, ਉਹ ਬਾਹਰੋਂ ਜਿੰਨਾ ਮਰਜ਼ੀ ਮਰਿਆਦਾ ਵਿੱਚ ਚਲਾ ਜਾਓ, ਕਦੀ ਵੀ ਤਿਲਕ ਸਕਦਾ, ਉਹ ਕੱਚੀ ਕੰਧ ਹੈ, ਉਹ ਡਿੱਗ ਸਕਦਾ, ਉਹਨੂੰ ਖਰੀਦਿਆ ਜਾ ਸਕਦਾ, ਉਹਨੂੰ ਤੋੜਿਆ ਜਾ ਸਕਦਾ, ਉਹਨੂੰ ਕਮਜ਼ੋਰ ਕੀਤਾ ਜਾ ਸਕਦਾ, ਕਿਉਂਕਿ ਵੱਡੀ ਦਾਤ ਨਹੀਂ ਮਿਲੀ। ਇੱਕ ਹੋਰ ਘਟਨਾ ਸਾਂਝੀ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਵੀ ਇੱਕ ਹੀਰਾ, ਹੀਰੇ ਸ਼ਬਦ ਤੋਂ ਮੈਨੂੰ ਚੇਤਾ ਆਇਆ। ਉਸ ਵਕਤ ਦੇ ਬਾਦਸ਼ਾਹ ਬਹਾਦਰ ਸ਼ਾਹ ਨੇ ਭੇਟ ਕੀਤਾ ਸੀ। ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹਨੂੰ ਰਾਜ ਦਵਾਇਆ ਸੀ, ਤੇ ਜਦੋਂ ਇਹ ਗੱਦੀ ਤੇ ਬੈਠਾ ਸੀ ਆਗਰੇ, ਇਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬੁਲਾਇਆ ਸੀ ਆਪਣੀ ਗੱਦੀ ਨਿਸ਼ੀਨੀ ਤੇ। ਜਦੋਂ ਹਜ਼ੂਰ ਗਏ ਆਗਰੇ ਦੇ ਕਿਲੇ ਵਿੱਚ, ਸਤਿਕਾਰ ਕਰਦਾ ਸੀ ਵੈਸੇ, ਇਹਨੇ ਪੁੱਛਿਆ ਵੀ ਆਪ ਜੀ ਨੇ ਬੜੀ ਕਿਰਪਾ ਕੀਤੀ ਮੇਰੇ ਤੇ, ਆਸ਼ੀਰਵਾਦ ਵੀ ਦਿੱਤਾ ਤੇ ਇਮਦਾਦ ਵੀ ਕੀਤੀ, ਮੈਨੂੰ ਰਾਜਗੱਦੀ ਪ੍ਰਾਪਤ ਹੋਈ, ਹੁਕਮ ਕਰੋ, ਜੋ ਕਹੋਗੇ ਹਾਜ਼ਰ ਹੈ। ਸਤਿਗੁਰੂ ਨੇ ਕਿਹਾ ਸਾਨੂੰ ਆਪਣੇ ਵਾਸਤੇ ਕੁਝ ਨਹੀਂ ਚਾਹੀਦਾ, ਜੇ ਤੈਨੂੰ ਰੱਬ ਨੇ ਤਾਕਤ ਦਿੱਤੀ ਏ, ਇਹਦੀ ਵਰਤੋਂ ਠੀਕ ਕਰੀ, ਨਿਆਂ ਕਰੀ। ਕਹਿਣ ਲੱਗਾ ਜੀ ਨਿਆਂ ਕਰਾਂਗਾ। ਹਜ਼ੂਰ ਕਹਿੰਦੇ ਸ਼ਬਦ ਛੋਟਾ ਜਿਹਾ, ਨਿਆਂ ਪਰ ਕਰੇਗਾ ਵੇਖ ਧਿਆਨ ਨਾਲ। ਕਹਿਣ ਲੱਗੇ ਜੀ ਕਰਾਂਗਾ। ਕਹਿੰਦੇ ਜੇ ਨਿਆਂ ਕਰੇਗਾ ਤੇ ਮੈਂ ਤੈਨੂੰ 6-7 ਬੰਦੇ ਗਿਣਾ ਦੇਣਾ ਜਿਨ੍ਹਾਂ ਨੇ ਅਨਿਆਂ ਕੀਤਾ ਹੈ, ਤੇਰੇ ਕੋਲ ਤਾਕਤ ਆ ਗਈ, ਉਹਨੂੰ ਸਜ਼ਾ ਦੇ। ਕਹਿਣ ਲੱਗਾ ਕਿਹੜੇ? ਕਹਿੰਦੇ ਮੇਰਾ ਇੱਕ ਪਿਆਰਾ ਨਜ਼ਦੀਕੀ ਹੈ ਮੇਰੇ ਪ੍ਰੇਮ ਵਾਲਾ ਪੀਰ ਬੁੱਧੂ ਸ਼ਾਹ, ਮੇਰੇ ਪਿਆਰ ਵਿੱਚ ਉਹਨੇ ਆਪਣੇ ਪੁੱਤਰ ਸ਼ਹੀਦ ਕਰਾਏ ਨੇ, ਮੇਰੇ ਪਿਆਰ ਵਿੱਚ ਉਹਨੇ ਆਪਣੇ ਭਰਾ ਸ਼ਹੀਦ ਕਰਾਏ ਨੇ ਭੰਗਾਣੀ ਦੇ ਯੁੱਧ ਵਿੱਚ, ਪਰ ਉਹਨੂੰ ਸਮੇਂ ਦੇ ਮੁਗਲਾਂ ਨੇ ਸਮਾਣੇ ਵਿੱਚ ਉਹਨਾਂ ਨੇ ਫੜ ਕੇ ਤੇ ਕਈ ਤਸੀਹੇ ਦੇ ਕੇ ਸ਼ਹੀਦ ਕੀਤਾ ਪੀਰ ਬੁੱਧੂ ਸ਼ਾਹ ਨੂੰ। ਉਹਦੇ ਕਾਤਲਾਂ ਨੂੰ ਸਜ਼ਾ ਦੇਣੀ ਹੈ, ਦੇ ਸਕਣ, ਨਿਆਂ ਕਰ ਸਕਣ? ਕਹਿੰਦੇ ਕਰਾਂਗਾ। ਉਹਦੇ ਤੋਂ ਬਾਅਦ ਕਹਿੰਦੇ ਜਿਨ੍ਹਾਂ ਨੇ ਸਹੁੰਆਂ ਖਾ ਕੇ ਤੋੜੀਆਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਨਿਕਲਣ ਤੋਂ ਪਹਿਲਾਂ ਜਿਨ੍ਹਾਂ ਨੇ ਸਹੁੰਆਂ ਖਾਧੀਆਂ ਸਨ ਕੁਰਾਨ ਦੀਆਂ, ਗਊ ਦੀਆਂ, ਉਹਨਾਂ ਸਹੁੰਆਂ ਤੋੜ ਕੇ ਸਾਡੇ ਤੇ ਹਮਲਾ ਕੀਤਾ ਹੈ, ਬੇਗੁਨਾਹ ਸਿੱਖ ਮਾਰੇ ਗਏ ਨੇ, ਛੋਟੇ ਛੋਟੇ ਬੱਚੇ ਸ਼ਹੀਦ ਕਰ ਦਿੱਤੇ ਨੇ, ਆਹ 5-6 ਬੰਦੇ ਸਾਡੇ ਹਵਾਲੇ ਕਰ ਦੇ ਜੇ ਤੂੰ ਨਿਆਂ ਕਰਨਾ ਚਾਹੁੰਦਾ। ਵਜੀਦ ਖਾਂ ਵੀ ਉਹਨਾਂ ਵਿੱਚ ਆਉਂਦਾ। ਇਹ ਤਵਾਰੀਖ ਹੈ, ਇਹਨੂੰ ਪੜ੍ਹੀਏ ਆਪਾਂ, ਸੁਣੀਏ। ਸਾਡੀ ਆਦਤ ਪੈ ਗਈ, ਸਾਡੇ ਵਿੱਚ ਕਮਜ਼ੋਰੀ ਆ ਗਈ, ਅਸੀਂ ਚੀਜ਼ਾਂ ਵੇਖਣ ਦੇ ਆਦੀ ਹੋ ਗਏ, ਪੜ੍ਹਨ ਦੇ ਨਹੀਂ, ਨਾ ਸੁਣਨ ਦੇ। ਇਹ ਇੱਥੋਂ ਸਿੱਧ ਹੁੰਦਾ ਹੈ, ਆਹ ਵੀ 4 ਸਾਹਿਬਜ਼ਾਦੇ ਫਿਲਮ ਆਈਏ ਤੇ ਲੋਕ ਇੱਕਦਮ ਹਨੇਰੀ ਦੀ ਤਰ੍ਹਾਂ ਸਿੱਖੀ ਵੱਲ ਵਧੇ ਨੇ ਥੋੜ੍ਹਾ ਚਿਰ। ਇੱਕ ਚੰਗੀ ਗੱਲ ਹੈ, ਪਰ ਇੱਥੋਂ ਇੱਕ ਸਾਡੀ ਕਮਜ਼ੋਰੀ ਦਾ ਵੀ ਪਤਾ ਲੱਗਦਾ ਹੈ ਕਿ ਜੇ ਇਹ ਘਟਨਾ ਅੱਜ ਤੋਂ 300-400 ਸਾਲ ਪਹਿਲਾਂ ਹੋਈ ਸੀ, ਸਾਨੂੰ ਕਿਸੇ ਨੇ ਸਕਰੀਨ ਤੇ ਥੀਏਟਰ ਵਿੱਚ ਲਿਆ ਕੇ ਵਿਖਾਈ ਤੇ ਤਾਂ ਸਾਨੂੰ ਪਤਾ ਲੱਗਾ ਇਹ ਹੋਇਆ ਸੀ, ਕਿਉਂ ਦੀਵਾਨ ਤੇ ਬੜੇ ਸੁਣਿਆ ਸੀ, ਸਾਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਾ? ਪਹਿਲਾਂ ਪਤਾ ਤਾਂ ਨਹੀਂ ਲੱਗਾ ਸਾਨੂੰ, ਨਾ ਪੜ੍ਹਨ ਦੀ ਆਦਤ ਤੇ ਨਾ ਸੁਣਨ ਦੀ। ਜੇ ਸੁਣਦੇ ਤੇ ਪੜ੍ਹਦੇ ਸਾਨੂੰ ਪਹਿਲਾਂ ਹੀ ਪਤਾ ਹੋਣਾ ਸੀ। ਅਜੇ ਇਹ ਜਿਹੜਾ ਇਤਿਹਾਸ ਆਇਆ ਫਿਲਮ ਦੇ ਵਿੱਚ, ਇਹ 100ਵਾਂ ਹਿੱਸਾ ਉਸ ਸਾਕੇ ਦਾ, 99 ਹਿੱਸੇ ਬਾਕੀ ਬਚਿਆ ਹੋਇਆ ਜੀ, ਪਰ ਫਿਰ ਵੀ ਇੰਨਾ ਅਸਰ ਹੈ, ਇੰਨਾ ਪ੍ਰਭਾਵ ਹੈ। ਸਤਿਗੁਰੂ ਨੇ ਕਿਹਾ ਇਹ ਸਾਰੇ ਲੋਕ ਜਿਨ੍ਹਾਂ ਨੇ ਜ਼ੁਲਮ ਕੀਤਾ ਸਾਡੇ ਹਵਾਲੇ ਕਰਦੇ, ਕਹਿਣ ਲੱਗਾ ਕਰਾਂਗਾ। ਕਰਦਿਆਂ ਕਰਾਂਦਿਆਂ ਹਜ਼ੂਰ ਸਾਹਿਬ ਚਲੇ ਗਏ, ਬਹਾਦਰ ਸ਼ਾਹ ਵੀ ਚਲਾ ਗਿਆ, ਤੇ ਬਹਾਦਰ ਸ਼ਾਹ ਦਾ ਮਨ ਬਦਲ ਗਿਆ, ਕਿਉਂਕਿ ਇਹ ਸਾਰੇ ਬੰਦੇ ਜਿਹੜੇ ਗੁਰੂ ਸਾਹਿਬ ਨੇ ਮੰਗੇ ਸਨ, ਸਰਕਾਰ ਦੇ ਵਿੱਚ ਬੜੀ ਵੱਡੀ ਥਾਂ ਰੱਖਦੇ ਸਨ, ਉਹਨੂੰ ਖਤਰਾ ਸੀ ਜੇ ਮੈਂ ਇਹਨਾਂ ਲੋਕਾਂ ਨੂੰ ਹੱਥ ਪਾਇਆ ਤੇ ਮੇਰਾ ਤਖਤਾ ਪਲਟਿਆ ਜਾਏਗਾ। ਇਸ ਕਰਕੇ ਉਹਨੇ ਇੱਕ ਤਰੀਕਾ ਲੱਭਿਆ, ਮੈਂ ਗੱਲ ਕਹਿ ਕੇ ਅੱਗੇ ਤੁਰਾਂ। ਇੱਕ ਬੜਾ ਕੀਮਤੀ ਹੀਰਾ ਗੋਦਾਵਰੀ ਦੇ ਕਿਨਾਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਦੀਵਾਨ ਵਿੱਚ ਲੈ ਕੇ ਪਹੁੰਚਿਆ, ਸ਼ਾਮ ਦਾ ਦੀਵਾਨ ਸੀ। ਹਜ਼ੂਰ ਨੇ ਆਉਂਦਿਆਂ ਸਾਰ ਪੁੱਛਿਆ, ਕਹਿੰਦੇ ਬਹਾਦਰ ਸ਼ਾਹ ਤੈਨੂੰ ਨਿਆਂ ਬਾਰੇ ਕਿਹਾ ਸੀ, ਉਹ ਬੰਦੇ ਕਿੱਧਰ ਗਏ ਜਿਨ੍ਹਾਂ ਨੂੰ ਤੂੰ ਫੜਨਾ ਸੀ ਜਾਂ ਨਿਆਂ ਕਰਨਾ ਸੀ? ਇਹਨੇ ਅੱਗੇ ਹੀਰਾ ਰੱਖ ਕੇ ਕਹਿ ਦਿੱਤਾ, ਮਹਾਰਾਜ ਆਹ ਸੇਵਾ ਪ੍ਰਵਾਨ ਕਰ ਲਓ, ਸੇਵਾ ਪ੍ਰਵਾਨ ਕਰੋ। ਇਹਦਾ ਮਤਲਬ ਸੀ, ਸੇਵਾ ਦਾ ਮਤਲਬ ਅਰਥ, ਪੰਜਾਬ ਵਿੱਚ ਸੇਵਾ ਦੇ ਅਰਥ ਹੁੰਦੇ ਜੇ ਰਿਸ਼ਵਤ, ਜਦੋਂ ਕਿਸੇ ਨੂੰ ਰਿਸ਼ਵਤ ਦੇਣੀ ਹੋਵੇ ਨਾ ਉਹਨੂੰ ਕਹਿੰਦੇ ਜੀ ਸੇਵਾ। ਆ ਪਿੱਛੇ ਜਿਹਾ ਇੱਕ ਬੜਾ ਵੱਡਾ ਨਾਰਾ ਚੱਲਿਆ ਸੀ, ਰਾਜ ਨਹੀਂ ਸੇਵਾ, ਸੇਵਾ ਕਰਨੀ ਰਾਜ ਨਹੀਂ, ਉਹ ਵੀ ਸੇਵਾ ਹੀ ਸਾਜੇ। ਉਹ ਬੜੀ ਸੇਵਾ ਕੀਤੀ, ਸ਼ੁਰੂ ਤੋਂ ਲੈ ਕੇ ਕਰ ਰਿਹਾ, ਅਜੇ ਵੀ ਕਰੀ ਜਾਂਦੇ ਸੇਵਾ। ਉਹ ਸੇਵਾ ਦਾ ਮਤਲਬ ਹੈ ਜਿਸ ਬੰਦੇ ਨੂੰ ਅੰਦਰੋਂ ਖਤਮ ਕਰਨਾ ਹੋਵੇ ਉਹਨੂੰ ਸੇਵਾ ਕਹਿੰਦੇ। ਹੁਣ ਇਹ ਅਰਥ ਹੋ ਗਿਆ ਸੇਵਾ ਦੇ, ਉਹ ਸੇਵਾ ਹੋਰ ਸੀ ਜਿਹੜੀ ਗੁਰੂ ਸਾਹਿਬ ਨੇ ਦਿੱਤੀ ਸੀ। ਜਦੋਂ ਉਹਨੇ ਕਿਹਾ ਨਾ ਹੀਰਾ ਰੱਖ ਕੇ ਸੇਵਾ, ਤੇ ਗੁਰੂ ਸਾਹਿਬ ਸਮਝ ਗਿਆ, ਉਹਨਾਂ ਹੀਰਾ ਹੱਥ ਵਿੱਚ ਫੜ ਲਿਆ। ਕਹਿੰਦੇ ਬਹਾਦਰ ਸ਼ਾਹ, ਜਿਹੜੇ ਬੰਦੇ ਮੈਂ ਤੈਨੂੰ ਕਿਹਾ ਸੀ ਨਿਆਂ ਕਰਨ ਵਾਸਤੇ, ਉਹ ਗੱਲ ਕਿੱਧਰ ਚਲੀ ਗਈ? ਕਹਿਣ ਲੱਗਾ ਮਹਾਰਾਜ ਤੁਸੀਂ ਹੀਰਾ ਵੇਖੋ ਕਿੰਨਾ ਕੀਮਤੀ ਹੈ। ਸਤਿਗੁਰੂ ਸਮਝ ਗਏ, ਉਹ ਹੀਰਾ ਗੋਦਾਵਰੀ ਦੇ ਵਿੱਚ ਖਿੱਚ ਕੇ ਵਗਾਇਆ, ਰੋੜ ਦਿੱਤਾ, ਤੇ ਨਾਲੇ ਕਿਹਾ ਸੀ ਬਹਾਦਰ ਸ਼ਾਹ ਤੇਰਾ ਹੀਰਾ ਦੁਨੀਆਂ ਨੂੰ ਖਰੀਦ ਸਕਦਾ ਪਰ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਖਰੀਦ ਸਕਦਾ, ਵਗਾ ਦਿੱਤਾ। ਉਸ ਦਿਨ ਉਹ ਸਮਝੌਤਾ ਟੁੱਟ ਗਿਆ। ਉਸ ਦਿਨ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ। ਗੁਰੂ ਗੋਬਿੰਦ ਸਿੰਘ ਨੇ ਹੀਰਾ ਕਿਉਂ ਸਿੱਟਿਆ? ਅੰਦਰ ਹੀਰਾ ਸੀ ਨਾਮ ਦਾ, ਤਾਂ ਸਿੱਟਿਆ। ਨਹੀਂ ਤੇ ਅੱਜ ਦੇ ਬੜੇ ਲੋਕ ਨੇ ਧਰਮ ਦੀਆਂ ਗੱਲਾਂ ਕਰਨ ਵਾਲੇ, ਧਰਮ ਦੇ ਨਾਰੇ ਲਾ ਲਾ ਕੇ ਲੋਕਾਂ ਤੋਂ ਅੰਦੋਲਨ ਕਰਾਉਣ ਵਾਲੇ, ਤੇ ਬਾਅਦ ਵਿੱਚ 4 ਪੈਸੇ ਲੈ ਕੇ ਉਹਨਾਂ ਦੀ ਬੁੱਕਲ ਵਿੱਚ ਬੈਠ ਜਾਂਦੇ ਨੇ। ਕਿਉਂ ਬਹਿੰਦੇ ਨੇ? ਕਿਉਂਕਿ ਅੰਦਰ ਹੀਰਾ ਹੈ ਨਹੀਂ ਸੀ, ਅੰਦਰ ਉਹ ਦਾਤ ਨਹੀਂ ਸੀ ਜਿਹੜੀ ਗੁਰੂ ਸਾਹਿਬ ਨੇ ਬਿਠਾਈ ਏ। ਪਰ ਜੇ ਅੰਦਰ ਰੰਗ ਲੱਗ ਜਾਂਦਾ ਫਿਰ ਇਹ ਦੁਨੀਆਂ ਦੇ ਹੀਰੇ ਉਹਨਾਂ ਨੂੰ ਖਰੀਦ ਨਹੀਂ ਸਨ ਸਕਦੇ, ਤੋੜ ਨਹੀਂ ਸਨ ਸਕਦੇ। ਤੇ ਭਾਈ ਗੁਰਦਾਸ ਜੀ, ਉਸ ਵਿਸ਼ੇ ਵੱਲ ਮੈਂ ਆਵਾਂ, ਅੱਜ ਉਸ ਚੀਜ਼ ਦਾ ਜ਼ਿਕਰ ਕਰ ਰਹੇ ਨੇ ਜਿਹੜਾ ਨਾਮ ਦਾ ਹੀਰਾ ਹੈ, ਉਹਦੀ ਕੀ ਅਵਸਥਾ ਹੈ, ਉਹ ਕਿਵੇਂ ਪ੍ਰਾਪਤ ਹੁੰਦਾ ਹੈ, ਉਹਦੀ ਅਵਸਥਾ ਕਿਹੜੀ ਪ੍ਰਾਪਤੀ ਨਾਲ ਸੰਬੰਧ ਰੱਖਦੀ ਹੈ, ਜਾਂ ਆਪਣੀਆਂ ਮਨੋਕਲਪਿਤ ਧਾਰਨਾਵਾਂ ਬਣਾ ਕੇ ਮਨੁੱਖ ਖੁਦ ਹੀ ਐਲਾਨ ਕਰ ਦਿੰਦਾ ਕਿ ਮੈਂ ਤੇ ਪਹੁੰਚ ਗਿਆ, ਮੈਂ ਤੇ ਪਾ ਲਿਆ। ਇਹਨਾਂ ਦੋਵਾਂ ਹੀ ਪੌੜੀਆਂ ਦੇ ਵਿੱਚ ਭਾਈ ਗੁਰਦਾਸ ਜੀ ਨੇ ਉਹਦੀ ਵਿਆਖਿਆ ਕੀਤੀ ਹੈ। ਆਓ ਪਹਿਲਾਂ ਥੋੜਾ ਚਿਰ ਆਪਾਂ ਜੁੜਾਂਗੇ ਫਿਰ ਇਹਨਾਂ ਸ਼ਬਦਾਂ ਦੀ, ਕਿਉਂਕਿ ਸਾਰੀਆਂ ਪੌੜੀਆਂ ਅੰਦਰੂਨੀ ਨੇ, ਅੰਦਰਲੇ ਹਿੱਸੇ ਨਾਲ ਸੰਬੰਧ ਰੱਖਦੀਆਂ ਨੇ, ਸ਼ਖਸੀ ਜੀਵਨ ਨਾਲ ਸੰਬੰਧ ਰੱਖਦੀਆਂ ਨੇ, ਸਿੱਖ ਦੀ ਨਿੱਜੀ ਕਮਾਈ ਨਾਲ ਸੰਬੰਧ ਰੱਖਦੀਆਂ ਨੇ। ਇਹਦੇ ਤੋਂ ਪਹਿਲਾਂ ਸਾਰੇ ਪਿਆਰ ਸਾਹਿਬ ਜੁੜੋ, ਚੌਂਕੜਾ ਮਾਰ ਕੇ ਧਿਆਨ ਲਾ ਕੇ ਪਿਆਰ ਨਾਲ ਸਾਰਿਆਂ ਨੇ, ਔਰ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ। ਕਹਿੰਦੇ ਜਦੋਂ ਤੁਸੀਂ ਇਸ ਤਰ੍ਹਾਂ ਰਸਨਾ ਨਾਲ ਨਾਮ ਜਪੋਗੇ, ਨਾਮ ਕੀ ਹੈ, ਇਕੱਲਾ ਅੱਖਰ ਨਹੀਂ, ਨਾਮ ਇਹ ਚੀਜ਼ ਹੈ ਵੀ ਗੁਰੂ ਦਸ ਪਾਤਸ਼ਾਹੀਆਂ ਨੇ ਜਿੰਨੀ ਕਮਾਈ ਕੀਤੀ ਉਹ ਸਾਰੀ ਕਮਾਈ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪਾ ਦਿੱਤਾ। ਆਪਣੀ ਜਿੰਨੀ ਕਮਾਈ ਸੀ ਸਤਿਗੁਰ ਵਿੱਚ ਆਪ ਰੱਖੇ ਹੋਣ, ਆਪਣੇ ਆਪ ਨੂੰ ਦਸ ਪਾਤਸ਼ਾਹੀਆਂ ਨੇ, ਭਗਤਾਂ ਨੇ ਆਪਣੀ ਸਾਰੀ ਕਮਾਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾ ਦਿੱਤੀ। ਜਦੋਂ ਉਸ ਬਾਣੀ ਨੂੰ ਅਸੀਂ ਪੜ੍ਹਦੇ ਹਾਂ ਉਹ ਕਮਾਈ ਬਾਣੀ ਦੇ ਰਾਹੀਂ ਸਾਡੇ ਅੰਦਰ ਜਾਂਦੀ ਹੈ, ਸਾਡੇ ਵਿੱਚ ਟਿਕਦੀ ਹੈ, ਪਰ ਉਹਨੂੰ ਧਿਆਨ ਨਾਲ ਕਰਨਾ ਪਏਗਾ। ਕੋਈ ਵੀ ਕੰਮ ਹੈ ਵੇਖੋ, ਜੇ ਧਿਆਨ ਨਹੀਂ ਲਾਉਂਦੇ ਤਾਂ ਉਹ ਵਿਅਰਥ ਚਲਾ ਜਾਂਦਾ ਹੈ। ਜੇ ਖਿਆਲਾਂ ਵਿੱਚ ਫਸੇ ਰਹੇ, ਹੁਣ ਵੀ ਇੱਕਦਮ ਛੱਡਿਆ ਜੇ ਖਿਆਲ ਆ ਗਿਆ, ਸਰੀਰ ਹਿੱਲਣ ਲੱਗ ਪਿਆ, ਸਮਝ ਲਓ ਧਿਆਨ ਲੱਗਾ ਨਹੀਂ। ਸਰੀਰ ਜਿਹੜਾ ਉਹ ਟਿਕ ਜਾਣਾ ਚਾਹੀਦਾ। ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਜਿਵੇਂ ਚਾਟੀ ਹੁੰਦੀ ਜਿਹਦੇ ਵਿੱਚ ਦੁੱਧ ਰਿੜਕੀਦਾ, ਉਹ ਨਹੀਂ ਹਿਲਦੀ, ਮਧਾਣੀ ਚੱਲਦੀ ਵਿੱਚ। ਬਾਣੀ ਵਿੱਚ ਬਚਨ ਆਉਂਦੇ ਨੇ, ਹਰ ਕਾ ਬਿਲੋਵਣਾ ਬਿਲੋਵੋ ਹੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ। ਬਿਲੋਵਣ ਦਾ ਮਤਲਬ ਰਿੜਕਣਾ। ਜਦੋਂ ਅਸੀਂ ਦੁੱਧ ਰਿੜਕਨੇ ਆ, ਮਧਾਣੀ ਚੱਲਦੀ ਹੈ, ਪਰ ਜਿਹੜੀ ਭਾਂਡੇ ਦੇ ਵਿੱਚ ਦੁੱਧ ਪਾ ਕੇ ਰਿੜਕਿਆ ਜਾਂਦਾ ਉਹ ਨਹੀਂ ਹਿੱਲਣਾ ਚਾਹੀਦਾ, ਨਹੀਂ ਤੇ ਦੁੱਧ ਡੁੱਲ ਜਾਏਗਾ ਸਾਰਾ, ਬਾਹਰ ਨਿਕਲ ਜਾਏਗਾ। ਇਸ ਤਰ੍ਹਾਂ ਰਸਨਾ ਦੇ ਨਾਲ ਜਪਣਾ ਤੇ ਜਿਹੜੀ ਆਵਾਜ਼ ਆਉਂਦੀ ਹੈ ਸਾਡੇ ਅੰਦਰ ਇੱਕ ਚੀਜ਼ ਹੈ, ਉਹਨੂੰ ਅਸੀਂ ਵੇਖਣਾ ਪਹਿਲਾਂ ਪਹਿਲਾਂ ਸਾਧਨ ਲੱਭਣਾ ਫਿਰ ਕੰਮ ਕਰਨਾ। ਤੁਸੀਂ ਕਦੀ ਵੇਖਿਆ ਹੋਣਾ ਜਦੋਂ ਅਸੀਂ ਭੋਜਨ ਛਕਾਂਗੇ ਸਭ ਤੋਂ ਪਹਿਲਾਂ ਹੱਥ ਤਿਆਰ ਕਰਨੇ, ਆਪਣੇ ਹੱਥ ਧੋ ਕੇ ਚੰਗੀ ਤਰ੍ਹਾਂ। ਕਿਉਂ? ਸਾਨੂੰ ਪਤਾ ਵੀ ਭੋਜਨ ਖਾਣਾ, ਇਹਦੇ ਵਾਸਤੇ ਸਾਨੂੰ ਇੱਕ ਚੀਜ਼ ਚਾਹੀਦੀ, ਉਹ ਹੱਥ ਸਾਡੇ ਸਾਫ਼ ਹੋਣੇ ਚਾਹੀਦੇ, ਤੇ ਰੋਟੀ ਤਾਂ ਖਾਧੀ ਜਾਣੀ। ਨਾਮ ਜਪਣਾ ਤੇ ਪ੍ਰਸ਼ਾਦਾ ਹੈ, ਪਰ ਜਿਹੜੀ ਚੀਜ਼ ਨਾਲ ਇਹ ਖਾਣਾ ਹੈ ਨਾ ਉਹ ਸਾਡਾ ਧਿਆਨ ਹੈ। ਜੇ ਧਿਆਨ ਕੋਈ ਨਹੀਂ ਤੇ ਫਿਰ ਪ੍ਰਸ਼ਾਦਾ ਅੱਗੇ ਪੈ ਰਹਿਣਾ ਤੇ ਖਾਧਾ ਨਹੀਂ ਜਾਏਗਾ। ਧਿਆਨ ਉਹ ਚੀਜ਼ ਹੈ ਜਿਹੜੀ ਹੁਣ ਵਿੱਚ ਖਿਆਲਾਂ ਵਿੱਚ ਪੈ ਕੇ ਜੇ ਕੋਈ ਮੱਥਾ ਟੇਕਣ ਆਉਂਦਾ ਉਹਦੇ ਵੱਲ ਵੇਖਣ ਲੱਗ ਪਏ, ਫਿਰ ਸੋਚਣ ਲੱਗ ਪਏ ਕੌਣ ਹੈ, ਕਦੀ ਬਾਹਰ ਗੱਡੀ ਵਿੱਚ ਧਿਆਨ ਚਲਾ ਗਿਆ, ਕਦੀ ਘਰ ਚਲਾ ਗਿਆ ਵਿੱਚੋਂ ਨਿਕਲ ਕੇ। ਜੇ ਨਾ ਵੀ ਜਾਏ ਤੇ ਸਰੀਰ ਦੇ ਵਿਚਲੀਆਂ ਹਰਕਤਾਂ ਨੂੰ ਜਿਹੜੀ ਚੀਜ਼ ਕਹਿੰਦੀ ਰਹਿੰਦੀ ਹੈ ਵੀ ਹੁਣ ਮੇਰੇ ਸਰੀਰ ਵਿੱਚ ਥਕਾਵਟ ਆ ਗਈ, ਭੁੱਖ ਲੱਗ ਗਈ, ਨੀਂਦ ਆ ਗਈ, ਗਰਮੀ ਲੱਗ ਰਹੀ ਹੈ, ਠੰਡ ਲੱਗ ਰਹੀ, ਇਹ ਖਿਆਲ ਜਿਹੜੇ ਪੈਦਾ ਹੁੰਦੇ ਰਹਿੰਦੇ ਇਹਨੂੰ ਸੁਰਤ ਕਹਿੰਦੇ ਨੇ ਗੁਰਬਾਣੀ ਵਿੱਚ। ਸੁਰਤ ਬੜੇ ਥਾਵਾਂ ਤੇ ਤੁਸੀਂ ਬਾਣੀ ਪੜ੍ਹਦੇ ਹੋ ਨਾਲ ਧਿਆਨ ਵੀ ਦਿਓ, ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਉਹਨੂੰ ਸੁਰਤੀ ਕਹਿੰਦੇ। ਉਹ ਇਕੱਠੀ ਕਰਕੇ ਇਸ ਆਵਾਜ਼ ਵਿੱਚ ਲਾਉਣੀ ਹੁੰਦੀ ਹੈ ਜਿਹੜਾ ਤੁਸੀਂ ਹੁਣ ਜਪ ਰਹੇ ਸੀ, ਇਹਨੂੰ ਕਹਿੰਦੇ ਨੇ ਸ਼ਬਦ ਸੁਰਤ ਦੀ ਸਾਧਨਾ, ਜਿਹਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦਾ ਆਧਾਰ ਨਹੀਂ ਰੱਖੀ ਹੈ। ਜੇ ਕਿਸੇ ਸਿੱਖ ਦੀ ਜ਼ਿੰਦਗੀ ਵਿੱਚ ਸ਼ਬਦ ਸੁਰਤ ਦੀ ਸਾਧਨਾ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਸਿੱਖ ਹੀ ਨਹੀਂ ਮੰਨਦੇ, ਆਪਾਂ ਆਪਣੇ ਲੇਬਲ ਆਪ ਲਾ ਲਏ ਹੋਣਗੇ, ਉਹ ਸਿੱਖ ਮੰਨਦੇ ਨਹੀਂ। ਹਜ਼ੂਰ ਤਾਂ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਸਿੱਖ ਦੀ ਸ਼ੁਰੂਆਤ ਇੱਥੋਂ ਹੁੰਦੀ, ਆਰੰਭਤਾ ਸ਼ੁਰੂਆਤ ਇੱਥੋਂ ਹੁੰਦੀ, ਇਹਦੇ ਤੋਂ ਬਿਨਾਂ ਸ਼ੁਰੂਆਤ ਹੁੰਦੀ ਹੀ ਨਹੀਂ। ਇਹ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਬੜੀ ਵੱਡੀ ਅਮੁੱਲ ਦਾਤ ਬਖਸ਼ੀ, ਜਿਹੜੇ ਤਪ ਕਰਦੇ ਸਨ ਉਹਨਾਂ ਨੂੰ ਵੀ ਨਾ ਮਿਲੀ, ਜਿਨ੍ਹਾਂ ਨੇ ਯੋਗ ਕਮਾਇਆ ਉਹਨਾਂ ਨੂੰ ਵੀ ਨਾ ਮਿਲੀ। ਜੇ ਮਿਲੀ ਹੁੰਦੀ ਤੇ ਉਹ ਸ਼ਰਾਬ ਨਾ ਪੀਂਦੇ। ਧਿਆਨ ਦੇਣਾ, ਛੋਟੀ ਜਿਹੀ ਉਦਾਹਰਨ ਦੇ ਦਿਆਂ ਬਾਣੀ ਵਿੱਚੋਂ, ਜੇ ਉਹ ਸਦਕਾਲੀ ਅੰਮ੍ਰਿਤ ਸਾਨੂੰ ਉਹਨਾਂ ਨੂੰ ਮਿਲ ਜਾਂਦਾ ਉਹਨਾਂ ਨੂੰ, ਤਾਂ ਉਹ ਫਿਰ ਪਿਆਲੇ ਦੀ ਵਰਤੋਂ ਨਾ ਕਰਦੇ, ਉਹ ਭੰਗ ਦੀ ਵਰਤੋਂ ਨਾ ਕਰਦੇ। ਗੁਰੂ ਸਾਹਿਬ ਜਦੋਂ ਨਾਨਕ ਮਤੇ ਗਏ, ਸ਼ਾਮ ਪੈ ਗਈ ਤੇ ਨਾਨਕ ਮਤਾ, ਇਹਦਾ ਪਹਿਲਾ ਨਾਮ ਸੀ ਗੋਰਖ ਮਤਾ। ਨਾਨਕ ਮਤਾ ਯੂਪੀ ਸਟੇਟ ਵਿੱਚ ਪੈਂਦਾ, ਜੇ ਆਪ ਜੀ ਗਏ ਹੋ, ਦਰਸ਼ਨ ਕੀਤੇ ਹੋ। ਇਹ ਗੋਰਖ ਮਤਾ ਯਾਨੀ ਕਿ ਜਿੰਨੇ ਯੋਗੀਆਂ ਦੀਆਂ ਜਮਾਤਾਂ ਸਨ ਇੱਥੇ ਰਹਿੰਦੀਆਂ, ਗੁਰੂ ਸਾਹਿਬ ਗਏ, ਜਦੋਂ ਉੱਥੇ ਪਹੁੰਚੇ ਉਹਨਾਂ ਦੇ ਮੱਠ ਆਸ਼ਰਮ ਬਣੇ ਸਨ। ਸ਼ਾਮ ਪੈ ਗਈ, ਠੰਡ ਸੀ, ਗੁਰੂ ਸਾਹਿਬ ਮਿਲੇ, ਗੱਲਬਾਤ ਹੋਈ, ਸਾਰੇ ਜੋਗੀ ਵਾਰਤਾ ਕਰਨ ਲਈ ਆਏ, ਕਿਉਂਕਿ ਉਸ ਸਮੇਂ ਤੱਕ ਯੋਗੀਆਂ ਨੂੰ ਪਤਾ ਲੱਗ ਚੁੱਕਾ ਸੀ ਵੀ ਇਸ ਸਦੀ ਦੀ ਸਭ ਤੋਂ ਵੱਡੀ ਸ਼ਖਸੀਅਤ ਨੇ ਗੁਰੂ ਨਾਨਕ ਦੇਵ। ਆਏ ਇਕੱਠੇ ਹੋਏ ਤੇ ਜਦੋਂ ਸ਼ਾਮ ਪੈ ਗਈ ਤੇ ਉਹਨਾਂ ਦਾ ਜਿਹੜੇ ਚੇਲੇ ਸਨ ਉਹ ਪਿਆਲੇ ਲੈ ਕੇ ਆ ਗਏ, ਪਿਆਲੇ ਵਰਤਾਉਣ ਲੱਗ ਪਏ, ਪਿਆਲੇ ਅੱਗੇ ਰੱਖੀ ਗਏ, ਪਿਛਲਾ ਜੱਗ ਲੈ ਕੇ ਆ ਗਏ, ਉਹ ਪਾਉਣ ਲੱਗ ਪਏ ਵਿੱਚ। ਭਾਈ ਮਰਦਾਨਾ ਕਹਿੰਦੇ ਮਹਾਰਾਜ ਇਹ ਕਿਵੇਂ ਦਾ? ਹਜ਼ੂਰ ਕਹਿੰਦੇ ਮਰਦਾਨਿਆਂ ਵੇਖੀ ਚੱਲ ਇਹ ਕਿਵੇਂ ਦੇ ਧਰਮ ਨੇ, ਕਿਵੇਂ ਦੀ ਦੁਨੀਆ। ਜਦੋਂ ਹਜ਼ੂਰ ਦੇ ਅੱਗੇ ਪਿਆਲਾ ਰੱਖਣ ਲੱਗੇ ਤੇ ਉਹਨਾਂ ਕਿਹਾ ਜੀ ਇਹ ਕੀ ਹੈ ਯੋਗੀ ਰਾਜ ਜੀ? ਕਹਿੰਦੇ ਮਹਾਰਾਜ ਇਹ ਪਿਆਲਾ ਹੈ। ਕਹਿੰਦੇ ਪਿਆਲਾ ਕੀ ਮਤਲਬ? ਕਹਿੰਦੇ ਰਾਤ ਠੰਡ ਬੜੀ ਏ ਤੇ ਨਾਲੇ ਸਮਾਧੀ ਨਹੀਂ ਲੱਗਦੀ, ਇਸ ਤਰ੍ਹਾਂ ਥੋੜਾ ਜਿਹਾ ਪੀ ਲਈਏ ਤੇ ਬੜਾ ਧਿਆਨ ਜੰਮਦਾ, ਸਾਰੀ ਰਾਤ ਸਮਾਧੀ ਲੱਗ ਜਾਂਦੀ। ਸ਼ਰਾਬ ਸੀ ਉਹ। ਕਹਿੰਦੇ ਥੋੜਾ ਜਿਹਾ ਲੈ ਲਓ ਤੁਸੀਂ ਵੀ, ਅਸੀਂ ਤਾਂ ਰੋਜ਼ ਲਾ ਕੇ ਬਸ ਚੰਗੀ ਜਿਉਂ ਬਹਿੰਦੇ ਹਾਂ ਸਮਾਧੀ ਲਾ ਕੇ ਤੇ ਸਵੇਰੇ ਖੁੱਲਦੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਸਮਾਧੀ ਤੇ ਆਪਣੇ ਪਿੰਡ ਸਾਡੇ ਪਿੰਡ ਬੜਿਆਂ ਦੀ ਲੱਗਦੀ ਹੈ, ਜੇ ਇਹ ਸਮਾਧੀ ਹੁੰਦੀ ਉੱਥੇ ਲਾ ਲੈਣੀ ਸੀ ਪਿੰਡ। ਫਿਰ ਕਹਿੰਦੇ ਕਿਉਂ? ਕਹਿੰਦੇ ਸਾਡੇ ਪਿੰਡ ਬੜੇ ਪੀਂਦੇ, ਨਾਲੇ ਇਦੋਂ ਤੇਜ਼ ਹੁੰਦੀ ਹੈ ਤੁਹਾਡੇ ਵਾਲੇ ਨੂੰ। ਫਿਰ ਇਹ ਸਮਾਧੀ ਸੀ, ਜੇ ਬੇਹੋਸ਼ ਹੋਣ ਨੂੰ ਸਮਾਧੀ ਕਹਿਣਾ ਸੀ ਤੁਸੀਂ, ਹੋਸ਼ ਨੂੰ ਗਵਾਉਣਾ ਹੀ ਸਮਾਧੀ ਸੀ ਤੇ ਉੱਥੇ ਹੀ ਰਹਿਣਾ ਸੀ ਪਿੰਡ। ਕੰਮ ਤਾਂ ਕਰਦੇ, ਜ਼ਮੀਨ ਤਾਂ ਵਾਹੁੰਦੇ ਘੱਟੋ ਘੱਟ, ਕਿਉਂ ਛੱਡ ਕੇ ਆਏ? ਜੇ ਤੁਸੀਂ ਹੋਸ਼ ਤੋਂ ਨਸ਼ੇ ਪੀ ਕੇ ਦਿਮਾਗ ਨੂੰ ਰੋਕਣਾ ਸੀ, ਕਿਉਂਕਿ ਨਸ਼ਾ ਜਿਹੜਾ ਹੈ, ਇਹ ਨਸ਼ੇ ਜਿਹੜੇ ਪੀਂਦੇ ਉਹਨਾਂ ਨੂੰ ਤਜਰਬਾ ਹੋਣਾ ਵਿੱਚ ਬੈਠੇ ਹੋਣਗੇ ਵੀ ਜਦੋਂ ਪੀ ਲੈਂਦੇ ਖਿਆਲ ਰੁਕ ਜਾਂਦੇ ਥੋੜ੍ਹੇ ਜਿਹਾ, ਖਿਆਲ ਦਿਮਾਗ ਦੇ ਇਕੱਠੇ ਹੋ ਜਾਂਦੇ ਨੇ, ਉਹ ਡੈਡ ਕਰ ਦਿੰਦਾ ਸੈੱਲ ਜਿਹੜੇ ਦਿਮਾਗ ਥੋੜ੍ਹੇ ਚਿਰ ਲਈ। ਜਦੋਂ ਖਿਆਲ ਰੁਕਦੇ ਨੇ ਤੇ ਉਹ ਅੰਦਰ ਥੋੜ੍ਹਾ ਜਿਹਾ ਸਰੂਰ ਜਿਹਾ ਆਉਂਦਾ, ਸ਼ਰਾਬ ਨਾਲ ਨਹੀਂ ਆਉਂਦਾ, ਖਿਆਲ ਰੁਕਣ ਨਾਲ ਆਉਂਦਾ, ਖਿਆਲ ਰੁਕਣ ਨਾਲ, ਭਾਵੇਂ ਕਿਹੜੀ ਚੀਜ਼ ਨਾਲ ਰੋਕ ਲਓ ਤੁਸੀਂ, ਪਰ ਉਹ ਵਸਤੂ ਗਲਤ ਹੈ ਜਿਹਦੇ ਨਾਲ ਖਿਆਲ ਰੁਕ ਕੇ ਜਾਂਦੇ ਨੇ। ਚੀਜ਼ ਇਹ ਦਿੱਤੀ ਗੁਰੂ ਸਾਹਿਬ ਨੇ, ਪਰ ਇਹ ਹੋਰ ਤਰ੍ਹਾਂ ਦੀ ਸੀ, ਇਹ ਹੋਸ਼ ਵਿੱਚ ਲਿਆਉਂਦੀ ਸੀ, ਉਹ ਬੇਹੋਸ਼ੀ ਵਿੱਚ ਲੈ ਕੇ ਜਾਂਦੀ ਸੀ। ਸਤਿਗੁਰੂ ਨੇ ਕਿਹਾ, ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਪੀਓ ਤੇ ਹਜ਼ੂਰ ਕਹਿੰਦੇ ਅਸੀਂ ਤੇ ਪੀਤੀ ਹੋਈ ਹੈ, ਸ਼ਬਦ ਵਰਤਿਆ, ਕਿਉਂਕਿ ਤਰੀਕਾ ਹੁੰਦਾ ਸੀ ਗੁਰੂ ਸਾਹਿਬ ਦਾ, ਇਹ ਤਰੀਕਾ ਸੀ ਸੱਚੇ ਪਾਤਸ਼ਾਹ ਜੀ ਦਾ ਵੀ ਜਿਹੜੇ ਬੰਦੇ ਨਾਲ ਗੱਲ ਕਰਦੇ ਸੀ ਉਹਦੀ ਭਾਸ਼ਾ ਵਿੱਚ ਗੱਲ ਕਰਦੇ ਸੀ। ਆ ਸਾਡੇ ਵਾਲੇ ਸੱਜਣਾਂ ਨੂੰ ਅੱਜ ਤਾਂ ਹੀ ਤੇ ਸਮਝ ਨਹੀਂ ਆਈ ਵੀ ਦਸਮ ਪਾਤਸ਼ਾਹ ਦੀ ਬਾਣੀ ਦੇ ਵਿੱਚ ਦੇਵੀਆਂ ਦਾ, ਦੇਵਤਿਆਂ ਦਾ, ਹਿੰਦੂਵਾਦ ਦਾ ਨਾਂ ਕਿਉਂ ਹੁੰਦਾ ਹੈ। ਉਹਨਾਂ ਨੂੰ ਇਸ ਗੱਲ ਦਾ ਤਜਰਬਾ ਨਹੀਂ ਹੁੰਦਾ ਵੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਸਿੱਖ ਕੌਮ ਬਣਾਈ ਉਦੋਂ ਸਾਰੀ ਹਿੰਦੂਆਂ ਵਿੱਚੋਂ ਬਣਾਈ ਹੈ, ਕੱਢ ਕੇ ਉਹਨਾਂ ਦੇ ਪਰਿਵਾਰ ਸਨ ਸਾਰੇ, ਉਹਨਾਂ ਦੀਆਂ ਰੋਹ ਰੀਤਾਂ ਸਨ, ਉਹਨਾਂ ਦੀਆਂ ਪੂਜਾਵਾਂ ਸਨ, ਉਹਨਾਂ ਦੇ ਤੀਰਥਾਂ ਤੇ ਜਾਂਦੇ ਸਨ ਸਾਰੇ ਲੋਕ। ਆ ਸਾਰੇ ਸਿੱਖਾਂ ਦਾ ਪਿਛੋਕੜ ਪੜ੍ਹ ਕੇ ਵੇਖੋ, ਪੰਜਵਾਂ ਪੰਜ ਪਾਤਸ਼ਾਹਾਂ ਤੱਕ ਇਹਨਾਂ ਦੇ ਖਾਨਦਾਨ ਪੜ੍ਹ ਕੇ ਵੇਖੋ ਕਿੱਥੋਂ ਆਏ ਨੇ। ਸਿੱਖ ਕੌਮ ਤੇ ਉਦੋਂ ਸ਼ੁਰੂ ਹੋਈ ਨਾ ਜਦੋਂ ਗੁਰੂ ਸਾਹਿਬ ਨੇ ਜਨੇਊ ਤੋਂ ਇਨਕਾਰ ਕੀਤਾ ਵੀ ਅਸੀਂ ਨਹੀਂ ਪਾਉਣਾ, ਸਿੱਖ ਧਰਮ ਸ਼ੁਰੂ ਹੋਇਆ। ਪਰ ਤੁਸੀਂ ਉਹਨਾਂ ਸ਼ਬਦਾਂ ਨੂੰ ਜਦੋਂ ਵਹਿੰਦੇ ਹੋ ਜਿਹਦੇ ਵਿੱਚ ਤੀਰਥਾਂ ਦੀ, ਦੇਵਤਿਆਂ ਦੀ, ਦੇਵਤਿਆਂ ਦੀਆਂ ਪੂਜਾਵਾਂ ਦੀਆਂ ਗੱਲਾਂ ਆਉਂਦੀਆਂ, ਉਦੋਂ ਆਪਣੇ ਦਿਮਾਗ ਨੂੰ ਉੱਥੇ ਲੈ ਕੇ ਜਾਓ 500 ਸਾਲ ਪਿੱਛੇ ਵੀ ਹਾਲਾਤ ਕਿਹੜੀ ਸੀ ਉਦੋਂ, ਅੱਗੇ ਲੋਕ ਕਿਹੜੇ ਬੈਠੇ ਹੋਏ ਸੀ ਸੁਣਨ ਵਾਲੇ, ਸਾਰੇ ਹਿੰਦੂ ਸਨ, ਕੋਈ ਗੰਗਾ ਤੇ ਜਾਂਦਾ ਸੀ, ਕੋਈ ਯਮੁਨਾ ਤੇ, ਕੋਈ ਪਹਾੜਾਂ ਵਾਲੀ ਨੂੰ ਪੂਜਦਾ ਸੀ, ਕੋਈ ਕਿਹਨੂੰ। ਹੁਣ ਉਹਨਾਂ ਬੰਦਿਆਂ ਨਾਲ ਗੱਲ ਕਰਨੀ ਤੇ ਉਹਨਾਂ ਦੀ ਭਾਸ਼ਾ ਵਿੱਚ ਕਰਨੀ ਪੈਣੀ ਸੀ, ਪਰ ਬਾਅਦ ਵਿੱਚ ਗੱਲ ਆਪਣੀ ਕਰਦੇ ਸਨ ਗੁਰੂ ਸਾਹਿਬ, ਪਹਿਲਾਂ ਉਹਨਾਂ ਦੀ ਗੱਲ ਕਰੋ। ਮੈਂ ਉਦਾਹਰਣ ਦੇ ਦਿੰਦਾ, ਤੁਸੀਂ ਸਵੇਰੇ ਜਪਜੀ ਸਾਹਿਬ ਵਿੱਚ ਪੜ੍ਹ ਲੈਣਾ, ਸਮਝ ਆ ਜਾਏਗੀ, ਸ਼ਾਇਦ ਤੁਹਾਡੇ ਸ਼ੰਕੇ ਨਿਕਲ ਜਾਣ। ਨਹੀਂ ਤੇ ਬੜੇ ਲੋਕਾਂ ਨੇ ਆਉਣਾ ਜੀ, ਗੁਰੂ ਸਾਹਿਬ ਨੇ ਕਿਉਂ ਜੀ ਦੇਵੀਆਂ ਦੇਵਤਿਆਂ ਦਾ ਨਾਂ ਲਿਆ ਹੈ, ਕਿਉਂ ਲਿਆ ਹੈ ਜੀ? ਤੁਸੀਂ ਇੱਕੋ ਚੀਜ਼ ਪੜ੍ਹ ਲੈਣਾ, ਤੁਹਾਨੂੰ ਸਮਝ ਆ ਜਾਏਗੀ। ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨਾਲ ਗੱਲ ਕਰ ਲੈ ਰਹੇ ਸਨ, ਉਹਨਾਂ ਵਿੱਚੋਂ ਕੁਝ ਬੰਦੇ ਪੂਜਾ ਕਰਦੇ ਸਨ ਵਿਸ਼ਨੂੰ ਦੀ, ਕੁਝ ਕਰਦੇ ਸਨ ਸ਼ਿਵਜੀ ਦੀ, ਕੁਝ ਕਰਦੇ ਸਨ ਪਾਰਵਤੀ ਦੀ, ਕੁਝ ਕਰਦੇ ਸੀ ਬ੍ਰਹਮਾ ਦੀ। ਸਤਿਗੁਰੂ ਨੇ ਵੇਖਿਆ ਵੀ ਹੁਣ ਸੁਨੇਹਾ ਤੇ ਇਹਨਾਂ ਨੂੰ ਮੈਂ ਰੱਬ ਦਾ ਦੇਣਾ, ਸਿਧਾਂਤ ਤੇ ਸਾਡਾ ਇੱਕ ਨਾਲ ਜੁੜਨਾ। ਪਰ ਜਿਨ੍ਹਾਂ ਹੁਣ ਸਦੀਆਂ ਤੋਂ ਜਿਨ੍ਹਾਂ ਦੇ ਦਿਮਾਗ ਵਿੱਚ ਇਹ ਪੂਜਾਵਾਂ ਬੈਠੀਆਂ, ਉਹਨਾਂ ਨੂੰ ਸਮਝਾਈਏ ਕਿਵੇਂ? ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰਨੀ ਪੈਗੀ। ਜਦੋਂ ਗੁਰੂ ਸਾਹਿਬ ਨੇ ਕਿਹਾ ਇੱਕ ਨਾਲ ਜੁੜੋ, ਉਹਨਾਂ ਕਿਹਾ ਜੀ ਸਾਡਾ ਤੇ ਪਿਤਾ ਉੱਥੇ ਜਾਂਦਾ ਸੀ, ਸਾਡਾ ਤੇ ਦਾਦਾ ਜਾਂਦਾ ਸੀ, ਜੇ ਅਸੀਂ ਨਾ ਗਏ ਜੀ ਕੀ ਹੋਵੇਗਾ? ਤੇ ਗੁਰੂ ਸਾਹਿਬ ਨੇ ਇੱਕ ਸ਼ਬਦ ਜਪਜੀ ਸਾਹਿਬ ਦੀ ਪੌੜੀ ਧਿਆਨ ਨਾਲ ਪੜ੍ਹਨੀ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਅੱਜ ਦੇਵਤਿਆਂ ਦਾ ਨਾਂ ਲਿਆ ਨਾ, ਕਿਉਂ ਲਿਆ? ਗੁਰੂ ਸਾਹਿਬ ਕਹਿ ਰਹੇ ਨੇ ਭਾਈ ਇਹਨਾਂ ਨੂੰ ਪੂਜਣ ਵਾਲਿਓ ਸੁਣੋ, ਜਿਹੜਾ ਕੰਮ ਤੁਹਾਡਾ ਈਸ਼ਰ ਕਰਦਾ ਸੀ ਨਾ ਉਹ ਗੁਰੂ ਕਰੇਗਾ, ਜਿਹੜਾ ਕੰਮ ਤੁਹਾਡੇ ਦੇਵਤੇ ਕਰਦੇ ਸਨ ਨਾ, ਕਿਉਂਕਿ ਬੰਦੇ ਦੇ ਮਨ ਵਿੱਚ ਬੈਠਾ ਹੋਇਆ ਜੀ ਸਾਡਾ ਕੰਮ ਕਿਵੇਂ ਚੱਲੇਗਾ, ਜੇ ਅਸੀਂ ਪੂਜਾ ਨਾ ਕੀਤੀ ਆਪਣੇ ਪੁਰਾਣੇ ਦੇਵਤਿਆਂ ਦੀ ਸਾਡਾ ਕੰਮ ਕਿਵੇਂ ਚੱਲੇਗਾ। ਗੁਰੂ ਸਾਹਿਬ ਨੇ ਉਹਨਾਂ ਦਾ ਡਰ ਕੱਢਣ ਵਾਸਤੇ ਤੇ ਸੱਚਾਈ ਕਹਿਣ ਵਾਸਤੇ ਵੀ ਗੁਰ ਗੋਰਖ ਗੁਰ ਈਸ਼ਰ ਬਰਮਾ ਗੁਰ ਪਾਰਵਤੀ ਮਾਈ ਕਹਿੰਦੇ ਗੁਰੂ ਹੀ ਹੈ ਤੁਹਾਡਾ, ਇਹਨਾਂ ਦੀ ਥਾਂ ਤੇ ਸਾਰੇ ਕੰਮ ਤੁਹਾਡੇ ਗੁਰੂ ਸਾਹਿਬ ਕਰਨਗੇ, ਨਾ ਉਹਨਾਂ ਦਾ ਵੀ ਲਿਆ ਵਿੱਚ। ਹੁਣ ਅਸੀਂ ਸੰਗਤ ਦੇ ਵਿੱਚ ਸਮਝ ਤੇ ਸਾਨੂੰ ਕੋਈ ਨਹੀਂ ਆਈ, ਅਸੀਂ ਆ ਕੇ ਸਿੱਧੇ ਚੜ੍ਹ ਗਏ ਸਟੇਜ ਤੇ ਜੀ, ਇਹ ਤੇ ਬਾਣੀ ਨਹੀਂ ਹੋ ਸਕਦੀ ਜਿਹਦੇ ਵਿੱਚ ਦੇਵਤਿਆਂ ਦਾ ਨਾਂ ਜੀ। ਉਹ ਤਾਂ ਲਿਆ ਸੀ, ਉਹਨਾਂ ਦੇ ਦਿਮਾਗ ਵਿੱਚੋਂ ਗੱਲ ਕੱਢਣੀ ਸੀ, ਰੱਬ ਨਾਲ ਇੱਕ ਨਾਲ ਜੋੜਨਾ ਸੀ, ਇਹਨੂੰ ਸਮਝ ਲਈਏ। ਜੇ ਇਹ ਸੂਤਰ ਅਸੀਂ ਸਮਝ ਲਾਂਗੇ ਤੇ ਬਹੁਤ ਸਾਰੇ ਸ਼ੰਕੇ ਸਾਡੇ ਨਿਕਲ ਜਾਣਗੇ ਵੀ ਇਹਨਾਂ ਚੀਜ਼ਾਂ ਦਾ, ਤੀਰਥਾਂ ਦਾ, ਇਹ ਦੇਵਤਿਆਂ ਦਾ, ਦੇਵੀਆਂ ਦਾ ਵਿੱਚ ਨਾਂ ਕਿਉਂ ਆਇਆ ਹੈ? ਕਿਉਂਕਿ ਸਾਰੇ ਬੰਦੇ ਉਹ ਸਨ ਜਿਹੜੇ ਉੱਧਰ ਜਾ ਰਹੇ ਸਨ। ਤੁਸੀਂ ਕਦੀ ਖਿਆਲ ਕਰੋ, ਇਹ ਤੇ ਗੁਰੂ ਕਿੰਨਾ ਵੱਡਾ ਤੇ ਮਨੋਵਿਗਿਆਨਕ ਸੀ ਜਿਹਨੇ ਦੂਜੇ ਧਰਮ ਦੇ ਬੰਦੇ ਸਿੱਖੀ ਵਿੱਚ ਲੈ ਆਉਂਦੇ, ਅਸੀਂ ਤੇ ਇੰਨੇ ਬੇਅਕਲੇ ਨਿਕਲੇ ਹਾਂ, ਸਾਡੇ ਤੋਂ ਆਪਣੇ ਵੀ ਕੋਈ ਨਹੀਂ ਸਿੱਖ ਰਹੇ, ਕਿਉਂ ਨਹੀਂ ਰਹੇ? ਅਸੀਂ ਇਸ ਤਰ੍ਹਾਂ ਦੀਆਂ ਮੂਰਖਤਾਵਾਂ ਕੀਤੀਆਂ ਨੇ, ਸਾਨੂੰ ਵਿੱਚੋਂ ਕੱਢਣੇ ਤੇ ਆਉਂਦੇ ਨੇ, ਸਾਨੂੰ ਦਰਵਾਜ਼ਾ ਖੋਲ ਕੇ ਅੰਦਰ ਵਾੜਨੇ ਨਹੀਂ ਆਉਂਦੇ। ਇਹ ਜੀ ਭਗਵੇਂ ਕੱਪੜਿਆਂ ਵਾਲਾ ਕਿਉਂ ਹੈ, ਇਹਨੇ ਨੀਲਾ ਕਿਉਂ ਪਾਇਆ? ਆਪੋ ਆਪਣੀਆਂ ਜਮਾਤਾਂ, ਆਪੋ ਆਪਣੇ ਗਰੁੱਪ, ਆਪੋ ਆਪਣੀ ਵਿਚਾਰ, ਆਪੋ ਆਪਣਾ ਸਭ ਕੁਝ। ਪਰ ਗੁਰੂ ਸਾਹਿਬ ਦਾ ਸਿਧਾਂਤ ਸੀ ਆਪਣੇ ਸਿਧਾਂਤ ਤੇ ਪੱਕੇ ਰਹਿਣਾ, ਪਰ ਦਰਵਾਜ਼ਾ ਖੋਲ ਕੇ ਰੱਖਣਾ ਸਾਰਿਆਂ ਲਈ। ਜਿੱਤ ਦੁਆਰਾ ਉਭਰੈ ਤਿੱਤਾ ਲਿਹੋ ਬਾਹਰ, ਇਹ ਦਿੱਤੀ ਸੀ ਦਾਤ, ਪਰ ਅਸੀਂ ਵਿੱਚੇ ਛੱਡਤਾ ਸਾਰਾ ਕੁਝ। ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਇਸ ਮਾਰਗ ਦੇ ਉੱਤੇ, ਜਦੋਂ ਯੋਗੀਆਂ ਨੇ ਕਿਹਾ ਤੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਤੁਸੀਂ ਇਹ ਪਾਪ ਕਰ ਰਹੇ ਹੋ, ਹੈ ਤੇ ਪਾਪ ਹੀ ਸੀ, ਜੇ ਸਿੱਧਾ ਕਹਿੰਦੇ ਤੇ ਝਗੜਾ ਸੀ ਉੱਥੇ। ਗੁਰੂ ਸਾਹਿਬ ਨੇ ਤਰੀਕਾ ਵਰਤਿਆ, ਆਪਣੀ ਗੱਲ ਦੱਸਣੀ ਸੀ। ਉਹਨਾਂ ਕਿਹਾ ਵੀ ਪੀਓ, ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਪੀਤਾ ਹੋਇਆ। ਹੁਣ ਹੈਰਾਨ ਹੋ ਗਿਆ ਵੀ ਇਹ ਵੀ ਪੀਂਦੇ ਨੇ, ਕਿਉਂਕਿ ਗੁਰੂ ਸਾਹਿਬ ਜਿਹੜੇ ਦੇਸ਼ ਵਿੱਚ ਜਾਂਦੇ ਸੀ ਉਸ ਤਰ੍ਹਾਂ ਦੇ ਵਸਤਰ ਪਾ ਕੇ ਜਾਂਦੇ ਸੀ। ਉਹਨਾਂ ਸੋਚਿਆ ਵੀ ਇਹ ਵੀ ਕੋਈ 12 ਫਿਰਕਿਆਂ ਵਿੱਚੋਂ ਇੱਕ ਯੋਗੀ ਲੱਗਦਾ ਹੈ, ਤੇ ਇਹਨੂੰ ਪੁੱਛ ਕੇ ਲਈਏ, ਨਾਲੇ ਪੰਜਾਬ ਵਿੱਚੋਂ ਆਏ ਨੇ, ਇਹਨਾਂ ਨੂੰ ਪੁੱਛੀਏ। ਕਹਿੰਦੇ ਅਸੀਂ ਪੀ ਲਈਏ, ਤੇ ਨਾਲੇ ਪੰਜਾਬੀ ਬੜੇ ਮਾਹਿਰ ਨੇ ਕੱਢਣ ਦੇ, ਕੀ ਪਤਾ ਬੜੀ ਵਧੀਆ ਬਣਾਈ ਹੋਵੇ ਇਹਨਾਂ ਨੇ, ਪੁੱਛੀਏ ਤੇ ਸਹੀ ਕਿਵੇਂ ਕੱਢੀ ਜੇ, ਕੀ ਪਾਇਆ ਜੇ ਵਿੱਚ, ਕਿਉਂਕਿ ਉਹ ਜਿਹੜੀ ਬਣਾਉਂਦੇ ਸਨ ਉਹਦੇ ਵਿੱਚ ਗੁੜ ਪੈਂਦਾ ਸੀ, ਕਿੱਕਰ ਦੇ ਸੱਕ ਪੈਂਦੇ ਸਨ ਤੇ ਮਹੂਏ ਦੇ ਫੁੱਲ ਪੈਂਦੇ ਸਨ, ਤਿੰਨ ਚੀਜ਼ਾਂ। ਭੱਠੀ ਬਣਾ ਕੇ ਕੱਢਦੇ ਸਨ ਤੇ ਨਾਲੀ ਲਾ ਕੇ ਚੋਂਦਾ ਸੀ ਸ਼ਰਾਬ, ਤੇ ਉਹ ਪੀਂਦੇ ਸਨ। ਇਹ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਏ, ਤੁਸੀਂ ਪੜ੍ਹ ਸਕਦੇ ਹੋ। ਉਹ ਕਹਿੰਦੇ ਜੀ ਮਹਾਰਾਜ ਅਸੀਂ ਤੇ ਗੁੜ ਦਾ ਬਣਾਉਂਦੇ ਹਾਂ, ਅਸੀਂ ਤੇ ਕਿੱਕਰ ਦੇ ਸੱਕ ਪਾਉਂਦੇ ਹਾਂ, ਵਿੱਚ ਫੁੱਲ ਪਾਈ ਦੇ ਨੇ, ਭੱਠੀ ਬਣਾਈ ਦੀ ਏ, ਪੀਵੀ ਦਾ ਤੇ ਸਾਰੀ ਰਾਤ ਸਮਾਧੀ ਰਹਿੰਦੀ ਹੈ। ਹਜ਼ੂਰ ਕਹਿੰਦੇ ਮੈਂ ਵੀ ਪੀਨਾ, ਪਰ ਗੁੜ ਦੀ ਥਾਂ ਤੇ ਇੱਕ ਹੋਰ ਚੀਜ਼ ਪਾਉਣਾ। ਤੁਸੀਂ ਕੀ ਪਾਉਂਦੇ ਮਹਾਰਾਜ? ਕਹਿੰਦੇ ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ, ਬਾਬਾ ਮਨ ਮਤ ਵਾਰੋ, ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਐ ਨਿਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਜਿਹਨੂੰ ਗੁਰੂ ਸਾਹਿਬ ਪੀਂਦੇ ਸੀ ਵੀ ਉਹ ਰਸ ਕਿਵੇਂ ਬਣਦਾ। ਕਹਿੰਦੇ ਗੁੜ ਦੇ ਥਾਂ ਤੇ ਗਿਆਨ ਪਾਇਆ ਹੈ, ਤਵੱਜੋ ਦੇਣਾ। ਗੁੜ ਕਰ ਗਿਆਨ, ਗੁਰੂ ਦੇ ਗੁੜ ਦੇ ਥਾਂ ਤੇ ਮੈਂ ਉਸ ਸ਼ਰਾਬ ਵਿੱਚ ਗਿਆਨ ਪਾਇਆ ਹੈ। ਗਿਆਨ ਕੀ ਹੁੰਦਾ ਹੈ? ਗਿਆਨ ਦੇ ਕੀ ਅਰਥ ਨੇ? ਇੱਕ ਅੱਖਰੀ ਗਿਆਨ ਹੈ, ਇੱਕ ਗਿਆਨ ਦੇ ਅਰਥ ਨੇ ਜੋ ਕੁਝ ਸਾਡੇ ਕੋਲ ਵਰਤ ਰਿਹਾ ਹੈ ਉਹਨੂੰ ਜਾਣਨਾ, ਮਹਿਸੂਸ ਕਰਨਾ, ਉਹਨੂੰ ਕਹਿੰਦੇ ਨੇ ਗਿਆਨ। ਅਸਲ ਵਿੱਚ ਫੀਲਿੰਗ ਸਿਸਟਮ ਜਿਹੜਾ ਸਰੀਰ ਦਾ ਮਹਿਸੂਸ ਕਰਨਾ, ਪ੍ਰਤੀਤ ਜਿਹਨੂੰ ਕਿਹਾ। ਗਿਆਨ ਦੇ ਅਰਥ ਨੇ ਸਾਡੇ ਕੋਲ ਜੋ ਕੁਝ ਹੋ ਰਿਹਾ ਹੈ ਅਸੀਂ ਉਹਨੂੰ ਜਾਗ ਕੇ ਸੁਣ ਰਹੇ ਹਾਂ, ਜਿਹੜਾ ਅਸੀਂ ਵਾਹਿਗੁਰੂ ਉਚਾਰ ਰਹੇ ਹਾਂ ਉਹਨੂੰ ਅਸੀਂ ਜਾਗ ਕੇ ਸੁਣ ਰਹੇ ਹਾਂ ਧਿਆਨ ਨਾਲ, ਇਹ ਗਿਆਨ ਹੈ। ਗਿਆਨ ਦੇ ਅਰਥ ਇਕੱਲੀ ਚੀਜ਼ਾਂ ਯਾਦ ਕਰਨੀਆਂ ਨਹੀਂ, ਗਿਆਨ ਦੇ ਅਰਥ ਹੈ ਜਿਵੇਂ ਉੱਤੋਂ ਪੱਖਾ ਚੱਲਦਾ, ਪੱਖੇ ਦੀ ਹਵਾ ਪੈਂਦੀ ਸਰੀਰ 'ਤੇ, ਉਹ ਨਾਲ ਲੱਗਦੀ, ਸਾਨੂੰ ਮਹਿਸੂਸ ਹੋਈ ਜਾਂਦਾ ਵੀ ਹਵਾ ਆ ਰਹੀ ਹੈ, ਉਹ ਹੈ ਗਿਆਨ। ਗੁਰੂ ਸਾਹਿਬ ਕਹਿੰਦੇ ਵੀ ਮੈਂ ਵਾਹਿਗੁਰੂ ਦਾ ਨਾਮ ਉਚਾਰਨ ਕਰਨਾ ਅੰਦਰੋਂ, ਅਤੇ ਜਿਹੜੀ ਆਵਾਜ਼ ਆ ਰਹੀ ਹੈ ਮੇਰੇ ਵਿੱਚੋਂ ਸ਼ਬਦ ਦੀ, ਉਹਨੂੰ ਮੈਂ ਜਦੋਂ ਧਿਆਨ ਨਾਲ ਸੁਣਨਾ, ਉਹ ਗਿਆਨ ਬਣ ਗਿਆ, ਉਹ ਗੁੜ ਪੈ ਗਿਆ, ਮਿੱਠਾ ਹੋਣਾ ਸ਼ੁਰੂ ਹੋ ਜਾਏਗਾ ਨਾਮ ਜਦੋਂ ਧਿਆਨ ਵਿੱਚ ਲਾਇਆ। ਤੁਸੀਂ ਲਾ ਕੇ ਵੇਖ ਸਕਦੇ ਹੋ, ਹੁਣ ਸ਼ਬਦ ਉਚਾਰਾਂਗੇ, ਵਿੱਚ ਧਿਆਨ ਲਾਓ, ਵਿੱਚ ਗਿਆਨ ਲਾਓ, ਦੋ ਚੀਜ਼ਾਂ, ਥੋੜ੍ਹੇ ਸਮੇਂ ਬਾਅਦ ਤੁਹਾਨੂੰ ਇੱਕ ਮਿਠਾਸ ਮਹਿਸੂਸ ਹੋਵੇਗੀ ਆਪਣੀ ਦੇਹ ਵਿੱਚ, ਸਰੀਰ ਦੇ ਵਿੱਚ, ਜੋ ਬੰਦੇ ਨੂੰ ਖਿੱਚੇਗੀ ਆਪਣੇ ਵੱਲ, ਅਗਲੇ ਦਿਨ ਫਿਰ ਖਿੱਚੇਗੀ ਵੀ ਉਸੇ ਤਰ੍ਹਾਂ ਹੋਵੇ। ਜੇ ਇਹ ਚੀਜ਼ ਵੱਧਦੀ ਗਈ ਤੇ ਜੇ ਇਹਦੇ ਵਿੱਚ ਬਹੁਤਾਤ ਹੋ ਗਈ, ਜੇ ਸੰਘਣਾ ਹੋ ਗਿਆ ਤੇ ਬੰਦਾ ਕਮਲਾ ਹੋ ਜਾਏਗਾ ਇਹਨੂੰ ਲੱਭਣ ਵਾਸਤੇ, ਦੁਨੀਆਂ ਛੱਡ ਦੇਗਾ ਸਾਰੀ, ਲੋਕਾਂ ਨੇ ਰਾਜਗੱਦੀਆਂ ਛੱਡ ਦਿੱਤੀਆਂ ਜਿਹਨਾਂ ਨੂੰ ਥੋੜਾ ਜਿਹਾ ਮਿਲਿਆ, ਇੱਕ ਬੂੰਦ ਮਿਲ ਗਈ, ਪਰਤ ਕੇ ਆਦਮੀ ਸਾਰੀ ਉਮਰ ਲਾ ਦੇਗਾ ਇਹਦੇ ਉੱਤੇ ਲੱਭਣ ਤੇ। ਮੈਂ ਇਸ ਤਰ੍ਹਾਂ ਦੇ ਸਰੀਰ ਵੇਖੇ ਨੇ ਇੰਡੀਆ ਵਿੱਚ, ਜਿਨ੍ਹਾਂ ਨੇ ਮੈਡੀਕਲ ਦੇ ਵਿੱਚ ਕੋਰਸ ਕੀਤਾ ਬਹੁਤ ਵੱਡਾ, ਐਮ ਡੀ ਤੱਕ ਚਲੇ ਗਏ, ਐਮ ਡੀ ਛੋਟਾ ਨਹੀਂ, ਬਹੁਤ ਵੱਡੀ ਮਿਹਨਤ ਤੋਂ ਬਾਅਦ ਐਮ ਡੀ ਡਾਕਟਰ, ਸਾਰੀ ਕਮਾਈ ਲਾ ਦਿੱਤੀ ਜ਼ਿੰਦਗੀ, ਪਰ ਕਿਤੇ ਇਸ ਤਰ੍ਹਾਂ ਦਾ ਉਹਨਾਂ ਨੂੰ ਆਨੰਦ ਆ ਗਿਆ ਤੇ ਕੀਤਾ ਹੋਇਆ ਕੋਰਸ ਵਿੱਚ ਛੱਡ ਦਿੱਤਾ, ਕਹਿੰਦੇ ਕੁਝ ਨਹੀਂ ਕਰਨਾ, ਕਿਉਂਕਿ ਪਤਾ ਅੱਜ ਲੱਗਾ ਜ਼ਿੰਦਗੀ ਅੰਦਰ ਹੈ ਬਾਹਰ ਹੈ ਨਹੀਂ, ਅੰਦਰੋਂ ਲੱਭਾ ਤਾਂ ਮਿਲਿਆ ਉਹ, ਨਹੀਂ ਤੇ ਵੈਸੇ ਬਾਹਰੋਂ ਬਾਹਰੋਂ ਰਹਿੰਦੇ ਤੇ ਆਪਾਂ ਸਾਰੇ ਤੁਰੇ ਫਿਰਨੇ ਆ, ਫਿਰ ਹਰ ਰੋਜ਼ ਝਗੜੇ ਕਿਉਂ ਹੁੰਦੇ ਨੇ, ਕਿਉਂਕਿ ਅੰਦਰ ਸੁੱਕਾ ਪਿਆ, ਉੱਥੇ ਹੈ ਨਹੀਂ ਕੋਈ ਬਾਰਿਸ਼ ਪੈਂਦੀ, ਤਾਂ ਕਰਕੇ ਸਾਰੇ ਵੈਰ ਵਿਰੋਧ ਨੇ, ਤਾਂ ਕਰਕੇ ਸਾਰੇ ਝਗੜੇ ਨੇ, ਤਾਂ ਕਰਕੇ ਇੱਕ ਦੂਜੇ ਦੀ ਆਪਾਂ ਗਰੁੱਪ ਬਣੇ ਹੋਏ ਨੇ। ਗੁਰੂ ਸਾਹਿਬ ਕਹਿੰਦੇ ਗੁੜ ਪਾਇਆ ਗਿਆਨ ਦਾ, ਗੁੜ ਕਰ ਗਿਆਨ, ਧਿਆਨ ਕਰ ਧਾਵੈ। ਧਾਵੈ ਇੱਕ ਤਰ੍ਹਾਂ ਦੇ ਫੁੱਲ ਹੁੰਦੇ ਨੇ, ਉਹ ਸ਼ਰਾਬ ਕੱਢਣ ਵਾਲੇ ਸ਼ਰਾਬ ਵਿੱਚ ਪਾਉਂਦੇ ਪਹਿਲਾਂ। ਕਹਿੰਦੇ ਧਿਆਨ ਲਾਈਦਾ ਗੁਰੂ ਦੇ ਚਰਨਾਂ ਵਿੱਚ, ਗੁਰੂ ਕੇ ਸ਼ਬਦ ਵਿੱਚ, ਇਹ ਫੁੱਲ ਪਾਇਆ ਸੀ ਉਸ ਨਾਮ ਰਸ ਨੂੰ ਪ੍ਰਾਪਤ ਕਰਨ। ਕਰਨੀ ਕਸ ਪਾਈਐ, ਹੁਣ ਕਰਨੀ ਦਾ ਮਤਲਬ ਹੈ ਅਸੀਂ ਜਦੋਂ ਇੱਥੋਂ ਜਾਣਾ, ਬਾਜ਼ਾਰ ਵਿੱਚ ਕੰਮ ਕਰਨਾ, ਅਸੀਂ ਜਿੱਥੇ ਵਿਚਰਨਾ ਉੱਥੇ ਸੱਚ ਦੇ ਮਾਰਗ ਤੇ ਤੁਰਨਾ, ਕਿਸੇ ਦਾ ਹੱਕ ਨਹੀਂ ਖੋਣਾ, ਨੇਕ ਨੀਤੀ ਨਾਲ ਤੁਰਨਾ, ਕਿਸੇ ਦੀ ਜੇਬ ਨਹੀਂ ਕੱਟਣੀ, ਇਹਨੂੰ ਕਰਨੀ ਕਹਿੰਦੇ ਨੇ। ਇਹ ਕਹਿੰਦੇ ਮੈਂ ਸੱਕ ਪਾਏ ਨੇ, ਇਹਦੇ ਨਾਲ ਉਹ ਸ਼ਰਾਬ ਤੇਜ਼ ਹੋ ਜਾਂਦੀ ਹੈ, ਕਿਉਂਕਿ ਸੱਕ ਤਾਂ ਪਾਉਂਦੇ ਨੇ ਸ਼ਰਾਬ ਨੂੰ ਤੇਜ਼ ਕਰਨ ਵਾਸਤੇ। ਕਰਨੀ ਕਸ ਪਾਈਐ ਭਾਠੀ ਭਵਨ, ਭਵਨ ਦਾ ਅਰਥ ਸਰੀਰ ਨੂੰ ਭੱਠੀ ਬਣਾਇਆ, ਤੇ ਪ੍ਰੇਮ ਦਾ ਪੋਚਾ ਰੱਖਿਆ ਉੱਤੇ, ਪ੍ਰੇਮ ਪੋਚੇ ਦਾ ਅਰਥ ਜਦੋਂ ਸ਼ਰਾਬ ਕੱਢਦੇ ਨੇ ਭੱਠੀ ਦੇ ਸਿਰ ਦੇ ਉੱਤੇ, ਕੱਪੜਾ ਭਿਉਂ ਭਿਉਂ ਕੇ ਰੱਖੀ ਜਾਂਦੇ ਨੇ, ਜੇ ਉਹ ਭਿਉਂ ਕੇ ਨਾ ਰੱਖਣ ਤੇ ਸ਼ਰਾਬ ਸੜ ਜਾਂਦੀ ਹੈ। ਇਸ ਤਰ੍ਹਾਂ ਧਾਰਮਿਕ ਬੰਦੇ ਦੇ ਜੀਵਨ ਵਿੱਚ ਜੇ ਨਾਮ ਵੀ ਆ ਜਾਏ, ਜੇ ਸੇਵਾ ਵੀ ਕਰੇ, ਜੇ ਗਿਆਨ ਵੀ ਆ ਜਾਏ, ਧਿਆਨ ਵੀ ਆ ਜਾਏ, ਤੇ ਪ੍ਰੇਮ ਨਾ ਆਵੇ ਤੇ ਬਣਿਆ ਬਣਾਇਆ ਸੜ ਵੀ ਸਕਦਾ ਸਾਰਾ ਕੁਝ। ਪ੍ਰੇਮ ਬੜਾ ਜ਼ਰੂਰੀ ਹੈ। ਕਿੱਤੀ ਜੋਬਣ ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਸੁੱਕ ਜਾਂਦਾ ਉਹ ਪ੍ਰੇਮ। ਇਸ ਤਰ੍ਹਾਂ ਕਹਿੰਦੇ ਉਹ ਰਸ ਬਣਦਾ, ਤੇ ਬਾਬਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਯੋਗੀਆਂ ਨੂੰ ਸਮਝਾਇਆ ਵੀ ਇਸ ਤਰ੍ਹਾਂ ਬਣਾਓ, ਇਸ ਤਰ੍ਹਾਂ ਜਪੋ, ਧਿਆਨ ਲਾ ਕੇ ਆਪਣੇ ਅੰਦਰ, ਫਿਰ ਇੱਕ ਵਾਰੀ ਉਸ ਦਾਤ ਨੂੰ ਆਪਾਂ ਪਰਤ ਕੇ ਦੁਹਰਾਈਏ, ਸਮੇਂ ਤੋਂ ਪਹਿਲਾਂ ਪਹਿਲਾਂ ਸਾਰੇ ਇਕਾਗਰ ਚਿਤ ਹੋ ਕੇ ਬੈਠੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ वाहे गुरु वाहे गुरु।